वारंटी वाला ते सब तो पुराना सोडी फर्नीचर हर घर की पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर का फर्नीचर बढ़िया क्वालिटी ते डिस्काउंटेड प्राइस ते मिल जाता सोडी फर्नीचर तो 3 साल ले नो ब्याज।
142 कैनेडी रोड ब्रैम्पटन 9058747171।
यह फार्मेसी ते छेती नाल कीता गया एक असेसमेंट है। 2018 तो हुण तक 80,000 तो वध नर्सां दी भर्ती है। यह देखभाल है जदों अते जिथे तुहानू इस दी लोड़ होवे। ontario.ca/lorehelp ते जाके वो सारे तरीके वेखो जिन्हां राही असीं तुहानू देखभाल नाल जोड़ रहे हां। इस दी अदायगी ओंटेरियो सरकार वल्लों कीती गई है।
ਸਰਦੀਆਂ ਤੇ ਬਰਫਬਾਰੀ ਦੇ ਮੌਕੇ ਤੇ ਜ਼ਰੂਰੀ ਹਦਾਇਤਾਂ। ਬਰਫਬਾਰੀ ਵਿੱਚ ਸੜਕ ਤੇ ਪਾਰਕਿੰਗ ਗੈਰ ਕਾਨੂੰਨੀ ਹੈ। ਆਪਣੀ ਗੱਡੀ ਸੜਕ ਤੋਂ ਹਟਾ ਦਿਓ ਤਾਂ ਕਿ ਸਨੋ ਪਲੋਰ ਬਰਫ਼ ਨੂੰ ਹਟਾ ਸਕੇ, ਨਹੀਂ ਤਾਂ ਗੈਰ ਕਾਨੂੰਨੀ ਪਾਰਕਿੰਗ ਤੇ ਟਿਕਟ ਦਿੱਤੀ ਜਾਵੇਗੀ, ਜੁਰਮਾਨਾ ਹੋਵੇਗਾ ਤੇ ਗੱਡੀ ਨੂੰ ਜ਼ਬਤ ਕਰ ਲਿਆ ਜਾਵੇਗਾ। ਆਪਣੇ ਇਲਾਕੇ ਵਿੱਚ ਬਰਫ਼ ਹਟਾਉਣ ਦੀ ਅਪਡੇਟ ਲਈ 311 ਐਪ ਤੇ ਟਰੈਕ ਕਰੋ। ਜੇਕਰ ਬਰਫ਼ ਹਟਾਉਣ ਸਬੰਧਿਤ ਮਸਲਾ ਹੈ ਤਾਂ 24 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਹੀ brampton.ca/snow ਤੇ ਸ਼ਿਕਾਇਤ ਦਰਜ ਕਰੋ।
Tired of paying transfer fees to send money abroad? Over time, they can add up to more than $100, but $100 goes a long way. That's a month of groceries in the Philippines, or 60 liters of gas in India. So, send all the love with a $0 CIBC transfer fee, always. When you use CIBC Global Money Transfer, visit cibc.com/transfer. Conditions and CIBC foreign exchange rates apply. CIBC. Ambitions made real.
ਮਕਾਨ ਤੇ ਘਰ ਵਿੱਚ ਸਕੂਨ ਦਾ ਅੰਤਰ ਹੁੰਦਾ ਹੈ ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸਕੂਨ ਮਿਲੇ। ਕੀ ਤੁਸੀਂ ਵੀ ਆਪਣੇ ਲਈ ਸਕੂਨ ਲੱਭ ਰਹੇ ਹੋ? ਤੇ ਇੱਕੋ ਨਾ ਯਾਦ ਰੱਖੋ, ਆਰੀਫਾ ਮੁਜ਼ੱਫਰ। ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿੱਚ ਮਦਦ ਕਰ ਸਕਦੇ ਨੇ। ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲਜ਼ ਰੈਪ੍ਰੈਜੈਂਟੇਟਿਵ ਨੇ। ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ 647-898-6245। 647-898-6245।
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
ਉਹ ਅੱਜ ਤਾਂ ਕਮਾਲ ਹੀ ਹੋ ਗਈ। ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨ ਨਹੀਂ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਹੋਵੇ ਡਰਾਈਵ ਨੀਅਰ ਚਕੂਜ਼ੀ, 905-450-2828।
ਹੁਣ ਸੁਣੋ ਦੇਸ਼ ਤੇ ਦੁਨੀਆ ਦੀਆਂ ਤਾਜ਼ਾ ਖਬਰਾਂ ਤੇ ਉਹਨਾਂ ਦਾ ਵਿਸ਼ਲੇਸ਼ਣ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ 10 ਵਜੇ ਤੱਕ। ਖਾਸ ਪ੍ਰੋਗਰਾਮ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਸਾਡੇ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਕੋਈ ਸਲਾਹ, ਮਸ਼ਵਰਾ ਜਾਂ ਫਿਰ ਜਾਣਕਾਰੀ ਦੇਣ ਦੇ ਲਈ ਤੁਸੀਂ ਸਾਡੇ ਸਟੂਡੀਓ ਨੰਬਰ ਤੇ ਕਾਲ ਵੀ ਕਰ ਸਕਦੇ ਹੋ। ਫੋਨ ਨੰਬਰ ਨੋਟ ਕਰ ਲਓ, 416-620-1778, ਯਾਨੀ 416-620-1778, ਓਨਲੀ ਔਨ 770 AM।
770 ਅਤੇ ਕੈਨੇਡਾ ਬੁਲੇਟਿਨ ਨਾਲ ਹਾਜ਼ਰ ਹਾਂ ਮੈਂ ਜਗਦੀਪ ਕੌਰ। ਆਓ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। AGO ਦੇ 400 ਤੋਂ ਵੱਧ ਵਰਕਰ ਇਕਰਾਰਨਾਮੇ ਦੀ ਗੱਲਬਾਤ ਅਸਫਲ ਹੋਣ ਤੋਂ ਬਾਅਦ ਮੰਗਲਵਾਰ ਨੂੰ ਹੜਤਾਲ ਤੇ ਜਾਣਗੇ। ਸੇਂਟ ਕੈਥਰੀਨਜ਼ ਦੇ ਇੱਕ ਘਰ ਵਿੱਚੋਂ ਬਰਾਮਦ ਹੋਈਆਂ 2 ਲਾਸ਼ਾਂ। ਪੁਲਿਸ ਉੱਤਰੀ ਯੋਰਕ ਵਿੱਚ ਰੋਲਸ ਰਾਇਸ ਦੀ ਕਾਰ ਖੋਹਣ ਵਾਲੇ ਸ਼ੱਕੀ ਵਿਅਕਤੀਆਂ ਦੀ ਭਾਲ ਕਰ ਰਹੀ ਹੈ। ਵਿਟਬੀ ਵਿਚ ਹਾਈਵੇ 401 ਦੇ ਰੈਂਪ ਤੋਂ ਇਕ ਵਿਅਕਤੀ ਤੇ ਹਮਲਾ ਕੀਤੇ ਜਾਣ ਸਬੰਧੀ ਪੁਲਿਸ ਮੌਕੇ ਤੇ ਗਵਾਹਾਂ ਦੀ ਭਾਲ ਕਰ ਰਹੀ ਹੈ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। ਟੋਰਾਂਟੋ ਦੀ ਆਰਟ ਗੈਲਰੀ ਆਫ ਓਨਟਾਰੀਓ ਦੇ 400 ਤੋਂ ਵੱਧ ਸਟਾਫ ਮੈਂਬਰ ਮੰਗਲਵਾਰ ਸਵੇਰੇ ਹੜਤਾਲ ਕਰਨ ਲਈ ਤਿਆਰ ਹਨ। ਇਹ ਫੈਸਲਾ ਯੂਨੀਅਨ ਦੀ ਪ੍ਰਬੰਧਕਾਂ ਦੇ ਨਾਲ ਇਕਰਾਰਨਾਮੇ ਦੀ ਨਵੀਂ ਪੇਸ਼ਕਸ਼ ਨੂੰ ਰੱਦ ਕਰਨ ਲਈ ਪਈਆਂ ਗਈਆਂ ਵੋਟਾਂ ਤੋਂ ਬਾਅਦ ਲਿਆ ਗਿਆ ਹੈ। ਮੰਗਲਵਾਰ ਨੂੰ ਸਵੇਰੇ 12 ਵਜੇ ਤੋਂ ਗੈਲਰੀ ਦੇ 450 ਕਰਮਚਾਰੀਆਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਨੇ ਪੁਸ਼ਟੀ ਕੀਤੀ ਹੈ ਕਿ ਉਹ ਹੜਤਾਲ ਤੇ ਜਾ ਰਹੇ ਹਨ। ਇਹ ਕਦਮ AGO ਪ੍ਰਬੰਧਕ ਨਾਲ ਸੌਦੇਬਾਜ਼ੀ ਟੇਬਲ ਤੇ 10 ਮਹੀਨਿਆਂ ਤੱਕ ਚੱਲੀ ਗੱਲਬਾਤ ਦੇ ਤੂਤਾਂ ਮਗਰੋਂ ਲਿਆ ਗਿਆ ਹੈ। ਓਨਟਾਰੀਓ ਪਬਲਿਕ ਸਰਵਿਸ ਯੂਨੀਅਨ ਲੋਕਲ 535 ਨੇ ਪਹਿਲਾਂ ਕਿਹਾ ਸੀ ਕਿ ਇਸਦਾ ਉਦੇਸ਼ ਇੱਕ ਇਕਰਾਰਨਾਮੇ ਤੇ ਗੱਲਬਾਤ ਕਰਨਾ ਹੈ। ਇਸ ਵਿੱਚ ਨਵੀਂ ਤਨਖਾਹ ਦੀ ਪੇਸ਼ਕਸ਼ ਅਤੇ AGO ਵਿਖੇ ਸਟਾਫ ਦੀਆਂ ਅਸਾਮੀਆਂ ਨੂੰ ਠੇਕੇ ਤੇ ਦਿੱਤੇ ਜਾਣ ਦੇ ਮੁੱਦੇ ਨੂੰ ਹੱਲ ਕਰਨਾ ਹੈ। ਯੂਨੀਅਨ ਨੇ 15 ਮਾਰਚ ਨੂੰ ਜਾਰੀ ਕੀਤੇ ਬਿਆਨ ਵਿੱਚ ਕਿਹਾ ਸੀ ਕਿ ਜਨਤਕ ਖੇਤਰ ਦੇ ਕਰਮਚਾਰੀਆਂ ਦੇ ਤੌਰ ਤੇ AGO ਦੇ ਮੁਲਾਜ਼ਮ ਕੋਵਿਡ ਮਹਾਮਾਰੀ ਦੇ ਨੁਕਸਾਨ ਵਿੱਚੋਂ ਅਜੇ ਨਹੀਂ ਉਭਰੇ ਸਨ ਕਿ ਫਿਰ ਸਰਕਾਰ ਵੱਲੋਂ ਲਿਆਂਦੇ ਗਏ ਬਿੱਲ 124 ਦੇ ਤਹਿਤ ਉਨ੍ਹਾਂ ਦੇ ਤਨਖਾਹ ਵਾਧੇ ਤੇ ਰੋਕ ਲਾ ਦਿੱਤੀ ਗਈ ਹੈ। ਭਾਵੇਂ ਕਿ ਬਾਅਦ ਵਿੱਚ ਇਹ ਬਿੱਲ ਰੱਦ ਕਰ ਦਿੱਤਾ ਗਿਆ ਸੀ, ਪਰ ਮੁਲਾਜ਼ਮ ਅਜੇ ਵੀ ਵਿੱਤੀ ਨੁਕਸਾਨ ਨੂੰ ਝੱਲ ਰਹੇ ਨੇ। ਇਸ ਮਹੀਨੇ ਦੇ ਸ਼ੁਰੂ ਵਿੱਚ AGO ਦੀ ਸੰਚਾਰ ਨਿਰਦੇਸ਼ਕ ਲੌਰਾ ਕੋਇਨ ਨੇ ਕਿਹਾ ਕਿ ਗੈਲਰੀ ਲੇਬਲ ਵਿਘਨ ਤੋਂ ਬਚਣ ਲਈ ਸਖਤ ਮਿਹਨਤ ਕਰ ਰਹੀ ਹੈ। ਇਸ ਦੌਰਾਨ OPSCU ਲੋਕਲ 535 ਦੇ ਪ੍ਰਧਾਨ ਪੌਲ ਆਇਰਸ ਨੇ ਪਹਿਲਾਂ ਕਿਹਾ ਸੀ ਕਿ ਪ੍ਰਬੰਧਕ ਲਗਾਤਾਰ ਫੁੱਲ ਟਾਈਮ ਅਹੁਦਿਆਂ ਨੂੰ ਖਤਮ ਕਰਕੇ ਮੁਲਾਜ਼ਮਾਂ ਨੂੰ ਠੇਕੇ ਤੇ ਭਰਤੀ ਕਰਨ ਦੀ ਰਾਹ ਪਾਏ ਹੋਏ ਨੇ।
ਤੇ ਹੁਣ ਵੱਧਦੇ ਹਾਂ ਅਗਲੀ ਖਬਰ ਵੱਲ।
ਸੋਮਵਾਰ ਨੂੰ ਸੇਂਟ ਕੈਥਰੀਨਸ ਦੇ ਇੱਕ ਘਰ ਦੇ ਅੰਦਰ 2 ਵਿਅਕਤੀਆਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਮਾਮਲੇ ਦੀ ਜਾਂਚ ਚੱਲ ਰਹੀ ਹੈ। ਨਿਆਗਰਾ ਰੀਜਨਲ ਪੁਲਿਸ ਸਰਵਿਸ ਨੇ ਕਿਹਾ ਕਿ ਅਧਿਕਾਰੀ ਦੁਪਹਿਰ 12:15 ਤੋਂ ਠੀਕ ਬਾਅਦ ਸਕਾਟ ਅਤੇ ਡੋਰਥੀ ਸਟਰੀਟ ਦੇ ਨੇੜੇ ਏਲਮਾ ਸਟਰੀਟ ਤੇ ਇੱਕ ਰਿਹਾਇਸ਼ ਤੇ ਸਰਵਿਸ ਐਂਬੂਲੈਂਸ ਕਾਲ ਦੇ ਜਵਾਬ ਵਿੱਚ ਪਹੁੰਚੇ। ਉੱਥੇ ਉਨ੍ਹਾਂ ਨੇ ਕਥਿਤ ਤੌਰ ਤੇ ਘਰ ਦੇ ਅੰਦਰ ਦੋ ਲੋਕਾਂ ਨੂੰ ਮ੍ਰਿਤਕ ਹਾਲਤ ਵਿੱਚ ਪਏ ਦੇਖਿਆ। ਪੁਲਿਸ ਨੇ ਦੱਸਿਆ ਕਿ ਜਾਂਚ ਅਜੇ ਸ਼ੁਰੂਆਤੀ ਪੜਾਅ ਤੇ ਹੈ ਅਤੇ ਫਿਲਹਾਲ ਮ੍ਰਿਤਕਾਂ ਦੀ ਪਛਾਣ ਬਾਰੇ ਹੋਰ ਵੇਰਵੇ ਜਾਰੀ ਨਹੀਂ ਕੀਤੇ ਜਾ ਰਹੇ ਹਨ। ਹੋਮਿਸਾਈਡ ਯੂਨਿਟ ਦੇ ਡਿਟੈਕਟਿਵਾਂ ਨੂੰ ਜਾਂਚ ਸੌਂਪੀ ਗਈ ਹੈ। ਉਨ੍ਹਾਂ ਦੀ ਮਦਦ ਲਈ ਹੋਰ ਅਦਾਰਿਆਂ ਨੂੰ ਵੀ ਇਸ ਜਾਂਚ ਵਿੱਚ ਸ਼ਾਮਿਲ ਕੀਤਾ ਗਿਆ ਹੈ। ਪੁਲਿਸ ਨੇ ਇਸ ਘਟਨਾਕ੍ਰਮ ਬਾਰੇ ਕੋਈ ਵੀ ਜਾਣਕਾਰੀ 9056884111 ਤੇ ਸਾਂਝੀ ਕੀਤੇ ਜਾਣ ਦੀ ਅਪੀਲ ਕੀਤੀ ਹੈ।
ਤੇ ਹੁਣ ਵੱਧਦੇ ਹਾਂ ਅਗਲੀ ਖਬਰ ਵੱਲ।
ਟੋਰਾਂਟੋ ਦੇ ਉੱਤਰੀ ਯੋਰਕ ਇਲਾਕੇ ਵਿੱਚ ਸ਼ਨੀਵਾਰ ਨੂੰ ਇੱਕ ਰੋਲਸ ਰਾਇਸ ਨੂੰ ਕਥਿਤ ਤੌਰ ਤੇ ਕਾਰਜੈਕ ਕੀਤੇ ਜਾਣ ਵਿੱਚ ਸ਼ਾਮਿਲ ਸ਼ੱਕੀਆਂ ਵਿਅਕਤੀਆਂ ਦੀ ਭਾਲ ਕਰ ਰਹੀ ਹੈ। ਪੁਲਿਸ ਨੂੰ ਐਤਵਾਰ ਨੂੰ ਰਾਤੀ ਕਰੀਬ 1:15 ਦੇ ਕਰੀਬ ਸ਼ੇਪਾਰਡ ਐਵੇਨਿਊ ਈਸਟ ਅਤੇ ਯੰਗ ਸਟਰੀਟ ਦੇ ਨੇੜੇ ਵਿਲੋਡੇਲ ਖੇਤਰ ਵਿੱਚ ਬੁਲਾਇਆ ਗਿਆ ਸੀ। ਪੁਲਿਸ ਮੁਤਾਬਕ 4-5 ਵਿਅਕਤੀ ਗੱਡੀ ਦੇ ਡਰਾਈਵਰ ਕੋਲ ਆਏ ਅਤੇ ਹਥਿਆਰ ਦੀ ਨੋਕ ਤੇ ਰੋਲਸ ਰਾਇਸ ਕਾਰ ਖੋ ਕੇ ਫਰਾਰ ਹੋ ਗਏ। ਪੁਲਿਸ ਨੇ ਕਿਹਾ ਕਿ ਇਸ ਵਾਰਦਾਤ ਵਿੱਚ ਪੀੜਤ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
ਤੇ ਹੁਣ ਵੱਧਦੇ ਹਾਂ ਅਗਲੀ ਖਬਰ ਵੱਲ।
ਸੋਮਵਾਰ ਨੂੰ ਪਿਕਰਿੰਗ ਵਿੱਚ ਇੱਕ ਸਲੇਟੀ ਰੰਗ ਦੀ ਮਾਜ਼ਦਾ CX-9 ਦੇ ਡਰਾਈਵਰ ਹਾਈਵੇ 401 ਦੇ ਰੈਂਪ ਤੇ ਇੱਕ ਵਿਅਕਤੀ ਉੱਪਰ ਹਮਲਾ ਕਰਨ ਤੋਂ ਬਾਅਦ ਫਰਾਰ ਹੋ ਗਏ ਅਤੇ ਹੁਣ ਪੁਲਿਸ ਮੌਕੇ ਤੇ ਗਵਾਹਾਂ ਨੂੰ ਜਾਣਕਾਰੀ ਹਾਸਲ ਕਰਨ ਲਈ ਉਨ੍ਹਾਂ ਦੀ ਭਾਲ ਕਰ ਰਹੀ ਹੈ। ਇਹ ਘਟਨਾ ਦੁਪਹਿਰੇ 12:30 ਤੋਂ ਬਾਅਦ ਲਿਵਰਪੂਲ ਰੋਡ ਦੇ ਨੇੜੇ ਪੱਛਮੀ ਪਾਸੇ ਵਾਲੇ ਰੈਂਪ ਤੇ ਵਾਪਰੀ ਹੈ। ਪੁਲਿਸ ਨੇ ਅਜੇ ਇਸ ਘਟਨਾਕ੍ਰਮ ਦੀ ਪੁਸ਼ਟੀ ਨਹੀਂ ਕੀਤੀ ਕਿ ਅਸਲ ਵਿੱਚ ਕੀ ਹੋਇਆ ਸੀ ਅਤੇ ਹਮਲੇ ਕੀਤੇ ਜਾਣ ਦਾ ਕੀ ਕਾਰਨ ਸੀ। ਪੁਲਿਸ ਨੇ ਦੱਸਿਆ ਕਿ ਪੀੜਤ ਨੇ ਦਾਅਵਾ ਕੀਤਾ ਹੈ ਕਿ ਉੱਥੇ ਉਸਨੇ ਇੱਕ ਰਾਹਗੀਰ ਇਸ ਘਟਨਾ ਦੀ ਫਿਲਮ ਬਣਾਉਂਦੇ ਹੋਏ ਵੀ ਵੇਖਿਆ ਸੀ। ਇਸ ਮਾਮਲੇ ਦੇ ਕਿਸੇ ਵੀ ਗਵਾਹ ਨੂੰ OPP ਦੀ ਵਿਦ ਬਾਏ ਡਿਟੈਚਮੈਂਟ ਨਾਲ 9056683388 ਤੇ ਸੰਪਰਕ ਕਰਨ ਲਈ ਅਪੀਲ ਕੀਤੀ ਗਈ ਹੈ।
ਤੇ ਹੁਣ ਵੱਧਦੇ ਹਾਂ ਅਗਲੀ ਖਬਰ ਵੱਲ।
ਮੈਟਰੋਲਿੰਕਸ ਦੇ CEO ਫਿਲ ਵਰਸਟਰ ਦਾ ਕਹਿਣਾ ਹੈ ਕਿ ਐਗਲਿੰਗਟਨ ਕ੍ਰਾਸ ਟਾਊਨ ਲਰਥ ਤੇ ਚੱਲ ਰਿਹਾ ਸਾਰਾ ਮੁੱਖ ਨਿਰਮਾਣ ਕਾਰਜ ਹੁਣ ਸਮਾਪਤ ਹੋ ਗਿਆ ਹੈ। ਪ੍ਰੋਜੈਕਟ ਦੇ ਬਾਕੀ ਹਿੱਸਿਆਂ ਤੇ ਕੰਮ ਲਗਾਤਾਰ ਚੱਲ ਰਿਹਾ ਪਰ ਅਜੇ ਵੀ ਕਈ ਮੁੱਖ ਕੰਮ ਬਾਕੀ ਹਨ। ਇਹ ਪ੍ਰੋਜੈਕਟ 2020 ਵਿੱਚ ਪੂਰਾ ਹੋਣਾ ਸੀ ਪਰ ਇਸ ਦੇ ਉਦਘਾਟਨ ਨੂੰ ਵਾਰ-ਵਾਰ ਪਿੱਛੇ ਪਾਇਆ ਜਾ ਰਿਹਾ ਹੈ। ਹੁਣ ਤੱਕ ਮੈਟਰੋਲਿਕਸ ਨੇ 46 ਉਸਾਰੀ ਸਰਟੀਫਿਕੇਟਾਂ ਵਿੱਚੋਂ ਸਿਰਫ ਇੱਕ ਪ੍ਰਾਪਤ ਕੀਤਾ ਹੈ। ਇਹ ਸਰਟੀਫਿਕੇਟ ਪ੍ਰੋਜੈਕਟ ਦੇ ਸਹੀ ਢੰਗ ਨਾਲ ਪੂਰਾ ਹੋਣ ਦਾ ਪ੍ਰਮਾਣ ਹੈ। ਵਰਸਟਰ ਨੇ ਕਿਹਾ ਕਿ ਸਾਰੀਆਂ ਟੀਮਾਂ ਦੁਆਰਾ ਸਰਟੀਫਿਕੇਟ ਹਾਸਲ ਕਰਨ ਲਈ ਬਹੁਤ ਮਿਹਨਤ ਕੀਤੀ ਜਾ ਰਹੀ ਹੈ। ਤੇ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਤੋਂ। AGO ਦੇ 400 ਤੋਂ ਵੱਧ ਵਰਕਰ ਇਕਰਾਰਨਾਮੇ ਦੀ ਗੱਲਬਾਤ ਅਸਫਲ ਹੋਣ ਤੋਂ ਬਾਅਦ ਮੰਗਲਵਾਰ ਨੂੰ ਹੜਤਾਲ ਤੇ ਜਾਣਗੇ। ਸੇਂਟ ਕੈਥਰੀਨਸ ਦੇ ਇੱਕ ਘਰ ਵਿੱਚੋਂ ਬਰਾਮਦ ਹੋਈਆਂ 2 ਲਾਸ਼ਾਂ। ਪੁਲਿਸ ਉੱਤਰੀ ਯੋਰਕ ਵਿੱਚ ਰੋਲਸ ਰਾਇਸ ਦੀ ਕਾਰ ਖੋਣ ਵਾਲੇ ਸ਼ੱਕੀ ਵਿਅਕਤੀਆਂ ਦੀ ਭਾਲ ਕਰ ਰਹੀ ਹੈ। ਵਿਟਬੀ ਵਿੱਚ ਹਾਈਵੇ 401 ਦੇ ਰੈਂਪ ਤੋਂ ਇੱਕ ਵਿਅਕਤੀ ਤੇ ਹਮਲਾ ਕੀਤੇ ਜਾਣ ਸਬੰਧੀ ਪੁਲਿਸ ਮੌਕੇ ਤੇ ਗਵਾਹਾਂ ਦੀ ਭਾਲ ਕਰ ਰਹੀ ਹੈ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੁੰਦਾ ਹੈ। ਮੈਨੂੰ ਦਿਓ ਇਜਾਜ਼ਤ, ਧੰਨਵਾਦ।
एशियन फूड सेंटर ते 19 मार्च तो 7 अप्रैल तक लग चुकी है होली सेल। शेर देसी स्टाइल आटा 14.99, आमंड 4.99 पर पाउंड, 10 पाउंड लक्ष्मी एक्स्ट्रा लॉन्ग बासमती चावल 9.99। सिर्फ एना ही नहीं, ताजे फल फ्रूट सब्जियां दालां सारा कुछ अंडर वन रूफ। याद रखियो यह सेल एशियन फूड सेंटर दी सारियां ही लोकेशंस ते अवेलेबल है। कॉल एट 416-740-3262।
अपने वखरे ते सुथरे लवाजमात दे नाल बनाओ अवतार दा हर पकवान खास। एहो नहीं जी, रियल कैनेडियन सुपर स्टोर विच कम कीमत ते पाओ सभी कुछ। ते फिर देर किस गल दी, आज जी जाओ रियल कैनेडियन सुपर स्टोर।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰੀਨੂਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਸ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ, ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ, ਮੈਨੂਫੈਕਚਰਿੰਗ, ਇੰਸਟਾਲੇਸ਼ਨ, ਕਮਰਸ਼ੀਅਲ ਸਾਈਨ, ਕਸਟਮ ਸਾਈਨ ਪ੍ਰੋਜੈਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ। ਤਾਂ ਫਿਰ ਦੇਰ ਨਾ ਕਰੋ, ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ 6475274482 ਯਾਨੀ 6475274482 ਤੇ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ www.uniquesign.ca ਤੇ ਜਾ ਸਕਦੇ ਹੋ।
Good morning everyone, you're listening to WTUR 770 AM, your trusted source for news and information. Here comes your host Ramanjeet Sidhu with the current affairs.
The current affairs ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ ਤੇ ਅੱਜ ਦਿਨ ਮੰਗਲਵਾਰ ਔਰ 26 ਮਾਰਚ 2024 ਸਵੇਰ ਦੇ 7:11 ਟਿਊਜ਼ਡੇ ਤੇ ਆਈਜ਼ਕ ਨਿਊਟਨ, ਕਈ ਵਾਰ ਅਸੀਂ ਕਹਿ ਦਿੰਦੇ ਹਾਂ ਕਿ ਗੁਰਤਾਕਰਸ਼ਣ ਜਾਂ ਲਾਅ ਆਫ ਗ੍ਰੈਵੀਟੇਸ਼ਨ ਲੱਭੀ ਨਹੀਂ ਸਮਝੀ, ਗਵਾਚੀ ਤਾਂ ਕਿਤੇ ਹੈ ਹੀ ਨਹੀਂ ਸੀ, ਹਰ ਕਿਸੇ ਨੂੰ ਖਿੱਚ ਰਹੀ ਸੀ ਧਰਤੀ, ਹਰ ਵਸਤੂ ਨੂੰ ਜਿਉਂਦੀ ਨਿਰਜੀਵ, ਹਰ ਵਸਤੂ ਨੂੰ ਆਪਣੇ ਨਾਲ ਜੋੜ ਕੇ ਰੱਖਦੀ ਹੈ, ਚੁੰਬਕ ਵਾਂਗੂ ਖਿੱਚ ਕੇ ਰੱਖਦੀ ਹੈ। ਜਦੋਂ ਕਦੇ ਅਸੀਂ ਅਸਹਾਏ ਅਵਸਥਾ ਚ ਪਹੁੰਚਦੇ ਹਾਂ, ਜਦੋਂ ਕਦੇ ਸਰੀਰ ਨਕਾਰਾ ਹੁੰਦਾ ਹੈ ਜਾਂ ਕਮਜ਼ੋਰ ਹੁੰਦਾ ਹੈ, ਗੁਰੂਤਾਕਰਸ਼ਣ ਦੀ ਤਾਕਤ ਦਾ ਉਦੋਂ ਬੜਾ ਭਲੀ ਭਾਂਤ ਇਲਮ ਹੁੰਦਾ। ਗੋਡੇ ਜਦੋਂ ਦੁਖਣ ਲੱਗਦੇ ਨੇ, ਉਦੋਂ ਗੁਰੂਤਾਕਰਸ਼ਣ ਨਾਲ ਜਿਹੜਾ ਸੰਘਰਸ਼ ਕਰਕੇ ਉੱਠਿਆ ਨਾ ਜਾਵੇ ਆਪ ਤੋਂ ਤੇ ਫਿਟੇ ਮੂੰਹ ਗੋਡਿਆਂ ਦਾ, ਇਹ ਕਹਿਣਾ ਸਾਨੂੰ ਪੈਂਦਾ ਹੈ। ਮੂੰਹ ਚੋਂ ਨਿਕਲਦੀ ਇਹ ਗੱਲ ਗੁਰਤਾਕਰਸ਼ਣ ਲੱਭਿਆ ਨਹੀਂ ਸੀ ਗਿਆ, ਸਮਝਿਆ ਗਿਆ ਸੀ, ਧਰਤੀ ਤੇ ਕੁਝ ਗਵਾਚਿਆ ਵੀ ਨਹੀਂ ਸੀ। ਕਹਿੰਦੇ ਕੋਲੰਬਸ ਨੇ ਅਮਰੀਕਾ ਲੱਭ ਲਿਆ, ਅਮਰੀਕਾ ਗਵਾਚਿਆ ਕਦੋਂ ਸੀ? ਇੱਕ ਅਣਭੋਲ ਲੋਕਾਂ ਦੀ ਵਸਦੀ ਵਸਾਉਂਦੀ ਨਗਰੀ ਵੇਖ ਲਈ, ਉਨ੍ਹਾਂ ਨੂੰ ਸਮਝ ਲਿਆ ਕਿ ਇਹ ਸਾਡੇ ਜਿੰਨੇ ਚੁਸਤ ਚਲਾਕ ਤੇ ਕਪਟੀ ਨਹੀਂ ਹੈ, ਤੇ ਫਿਰ ਅਮਰੀਕਾ ਲੱਭਿਆ ਗਿਆ, ਕੈਨੇਡਾ ਲੱਭਿਆ ਗਿਆ, ਭਾਰਤ ਵੀ ਲੱਭਿਆ ਗਿਆ, ਹੋਰ ਮੁਲਕ ਵੀ ਲੱਭੇ ਗਏ ਤੇ ਲੱਭੀ ਹੋਈ ਚੀਜ਼ ਦੀ ਆਪਣੀ ਮਲਕੀਅਤ ਬਣਾ ਲਈ ਗਈ। ਵਾਹ ਉਹ ਤੇਰੇ ਤੇ ਆਈਜ਼ਕ ਨਿਊਟਨ ਜਿਹੜੀ ਗੱਲ ਕਹਿੰਦੇ ਆ, ਉਹ ਮੇਰੀ ਰੂਹ ਚ ਉਤਰੀ ਹੋਈ ਗੱਲਾਂ ਚੋਂ ਗੱਲ ਹੈ। ਹਮ ਜੋ ਜਾਣਤੇ ਹੈ ਵੋ ਏਕ ਬੂੰਦ ਕੇ ਬਰਾਬਰ ਹੈ, ਔਰ ਜੋ ਨਹੀਂ ਜਾਣਤੇ ਵੋ ਮਹਾਸਾਗਰ ਕੇ ਸਮਾਨ੍ਯ ਹੈ। ਵਟ ਵੀ ਨੋ ਇਜ ਨੋਟ ਮੋਰ ਦੈਨ ਅ ਡ੍ਰੋਪ, ਵਟ ਵੀ ਡੋਂਟ ਨੋ ਇਜ ਅ ਵਾਸਟ ਓਸ਼ਨ ਸੀ ਆਫ ਇਗਨੋਰੈਂਸ ਫਾਰ ਅਸ। ਇਹ ਜਿਹੜੀ ਗਿਆਨ ਦੀ ਭੁੱਖ ਹੈ, ਜਦੋਂ ਇਹ ਨਹੀਂ ਲੱਗਦੀ, ਜਦੋਂ ਕੋਈ ਭੁੱਖਾ ਭੁੱਖਾ ਫੀਲ ਨਹੀਂ ਕਰਦਾ, ਊਣਾ ਊਣਾ ਮਹਿਸੂਸ ਨਹੀਂ ਕਰਦਾ, ਮੇਰੀ ਘੱਟ ਹੀ ਬਣਦੀ ਹੈ। ਜਦੋਂ ਕਿਸੇ ਨੂੰ ਇਹ ਹੋ ਜਾਏ ਨਾ ਕਿ ਮੈਨੂੰ ਆਉਂਦਾ ਹੈ ਤੇ ਮੈਨੂੰ ਕੀ ਨਹੀਂ ਆਉਂਦਾ, ਨੁਕਸ ਪੈ ਜਾਂਦਾ। ਅਸਲ ਚ ਤਾਂ ਅੱਗੇ ਜਾਂਦਾ ਹੀ ਉਹ ਹੈ ਜਿਹਨੂੰ ਇਹ ਲੱਗਦਾ ਕਿ ਮੇਰੇ ਚ ਕਮੀ ਹੈ ਤੇ ਇਹਨੂੰ ਮੈਂ ਦੂਰ ਕਰਾਂ, ਹੋਰ ਦੂਰ ਕਰਾਂ, ਹੋਰ ਦੂਰ ਕਰਾਂ, ਤੇ ਦੂਰ ਕਰਦੇ ਕਰਦੇ ਉਹ ਆਖਰੀ ਉਮਰ ਤੱਕ ਵੀ ਬਹੁਤ ਕੁਝ ਉਹਦੇ ਤੋਂ ਉਹਦੀ ਜਾਣਕਾਰੀ ਦਾ ਹਿੱਸਾ ਬਣੇ ਬਗੈਰ ਰਹਿ ਜਾਂਦਾ ਹੈ। ਪਰ ਉਹ ਆਪ ਸਫਲ ਮੁਕਾਮੀ ਗਿਆਨਵਾਨ ਵਿਅਕਤੀ ਦੇ ਤੌਰ ਤੇ ਜਾਣਿਆ ਜਾਂਦਾ ਹੈ। ਜੇ ਜਾਣਿਆ ਜਾਂਦਾ ਦਾ ਬਿਮਾਰੀ ਨੂੰ ਛੱਡ ਵੀ ਦੇਈਏ ਤਾਂ ਕੁਝ ਨਾ ਕੁਝ ਦੇ ਕੇ ਜ਼ਰੂਰ ਜਾਂਦਾ। ਨਿਊਟਨ ਦੀਆਂ ਥਿਊਰੀਜ਼ ਵੀ ਬਹੁਤ ਚੈਲੰਜ ਵੀ ਹੁੰਦੀਆਂ ਰਹੀਆਂ ਤੇ ਕੰਮ ਵੀ ਆਉਂਦੀਆਂ ਰਹੀਆਂ। 200-300 ਸਾਲ ਦਾ ਸਫ਼ਰ ਨਿਊਟਨ ਔਰ ਆਈਨਸਟਾਈਨ ਦੇ ਵਿੱਚ ਹੈ। ਇਹਦੇ ਵਿੱਚ ਬੜੇ ਖੱਪੇ ਦੂਰ ਹੋਏ ਆ, ਇਹਦੇ ਵਿੱਚ ਬੜੇ ਖੱਪੇ ਦੂਰ ਹੋਏ ਆ ਗਿਆਨ ਦੇ, ਪਰ ਇਹ ਨਿਰੰਤਰਤਾ ਹੈ। ਸਾਡੀ ਅਗਲੀ ਪੀੜ੍ਹੀ ਸਾਡੇ ਵਾਲੇ ਨਾਲੋਂ ਜ਼ਿਆਦਾ ਹੀ ਬਿਹਤਰ ਹੋਵੇਗੀ ਜੇ ਉਹ ਸਾਡੇ ਪਿਛਲੇ ਕਮਲਾਂ ਤੋਂ ਖੇੜਾ ਛੁਡਾ ਲਏ। ਖਲੀਲ ਜ਼ਿਬਰਾਨ ਦੇ ਵਾਂਗ ਆਪਣੇ ਬੱਚਿਆਂ ਨੂੰ ਆਪਣਾ ਪਿਆਰ ਤਾਂ ਦਿਓ, ਆਪਣੇ ਵਿਚਾਰ ਨਾ ਦਿਓ। ਜੋ ਹੈ ਉਹ ਇਸ ਕੁਦਰਤ ਦੀ ਸਾਰੀ ਕਾਇਨਾਤ ਦੀ ਸਮਝ ਵਿੱਚ ਪਿਆ। ਪੂਰਾ ਜੰਗਲ ਵੀ ਠੀਕ ਨਹੀਂ ਤੇ ਪੂਰਾ ਇਨਸਾਨੀ ਸੋ ਕਾਲਡ ਸਭਿਅਤਾ ਵਾਲਾ ਜੀਵਨ ਇਹ ਵੀ ਬੜਾ ਵਿਨਾਸ਼ਕਾਰੀ ਸਾਬਤ ਹੋ ਰਿਹਾ। ਚੁਸਤੀਆਂ, ਚਲਾਕੀਆਂ, ਕਪਟ, ਇਹਦੇ ਉੱਤੇ ਤਾਂ ਸਾਡਾ ਪ੍ਰਬੰਧ ਆਧਾਰਿਤ ਹੈ। ਸਵੇਰੇ ਉੱਠਦੇ ਝੂਠ ਮਾਰਨ ਲੱਗ ਜਾਓ, ਲੋਕਾਂ ਨੂੰ ਗੁੰਮਰਾਹ ਕਰੋ, ਕਿਸੇ ਦੇ ਨਾਂ ਤੇ ਵੀ ਕਰੋ, ਬਸ ਇਹੀ ਇੱਕ ਕਾਰੋਬਾਰ ਬਣ ਚੁੱਕਿਆ ਤੇ ਇਹਦੇ ਵਿੱਚ ਸ਼ਾਮਲ ਹੋਣਾ ਵੀ ਬੜਾ ਔਖਾ ਕਿ ਕਿਉਂ ਨਾ 4 ਪੈਸੇ ਕਮਾ ਲਏ ਜਾਣ। ਪਰ ਪੈਸੇ ਵੀ ਕੀ ਚੀਜ਼ ਹੈ? ਜਿਹੜੇ ਲੋਕਾਂ ਦੇ ਕੋਲ ਅੱਜ ਤੋਂ 100 ਸਾਲ ਪਹਿਲਾਂ ਕਾਰ ਹੁੰਦੀ ਸੀ, ਉਹ ਜਿਹੀ ਕਾਰ ਤੁਸੀਂ ਅੱਜ ਦੇਖਣਾ ਵੀ ਨਹੀਂ ਸੁਖਾਓਗੇ ਅਨਟਿਲ ਅਨਲੈਸ ਉਹਦੀ ਵਿੰਟੇਜ ਕਾਰ ਕਹਿ ਕੇ ਵੈਲਿਊ ਜ਼ਿਆਦਾ ਮਾਰਕੀਟ 'ਚ ਨਾ ਹੋਵੇ, ਬੁੜਕਦੀ ਉੱਬੜ ਖਾਬੜ ਧੂੰਆਂ ਅੰਦਰ ਹੀ ਛੱਡੀ ਜਾਵੇ, ਸਪੀਡ ਵੀ ਨਾ ਫੜੇ ਤੇ ਗੇਅਰ ਗੂਰ ਵੀ ਚੱਜ ਨਾਲ ਨਾ ਪੈਣ। ਖੜਖੜਾਉਂਦੀਆਂ ਚੱਲਦੀਆਂ ਗੱਡੀਆਂ ਸੀ ਪਰ ਉਦੋਂ ਬੜੀਆਂ ਲਗਜ਼ਰੀ ਸੀ, ਆਕੜ ਆਕੜ ਕੇ ਬਹਿੰਦੇ ਸੀ। ਅੱਜ ਤੋਂ 25 ਸਾਲ ਪੁਰਾਣਾ ਮੋਬਾਈਲ ਤੁਸੀਂ ਹੱਥ 'ਚ ਫੜਨ ਨੂੰ ਤਿਆਰ ਨਹੀਂ। ਇਹ ਹਰ ਯੁੱਗ ਦੇ ਵਿੱਚ ਅਸੀਂ ਲੇਟੈਸਟ ਹੀ ਹੁੰਦੇ ਰਹੇ ਤੇ ਹਰ ਯੁੱਗ ਦੇ ਵਿੱਚ ਪੁਰਾਣੇ ਹੁੰਦੇ ਰਹੇ ਹਾਂ। ਨਵੀਂ ਕਾਰ ਲੈ ਕੇ ਆ ਜਾਓ, ਜਦੋਂ ਤੁਸੀਂ ਉਹਨੂੰ ਸਟੋਰ ਤੋਂ ਬਾਹਰ ਲਿਆਓਗੇ ਉਹਦੇ ਕਹਿ ਦਿੰਦੇ ਪੁਰਾਣੀ ਹੋ ਗਈ, ਅੰਦਰ ਖੜੀ $1,00,000 ਦੀ ਬਾਹਰ ਆਉਂਦਿਆਂ ਉਹਦਾ $15,000-20,000 ਮੁੱਲ ਘੱਟ ਜਾਂਦਾ। ਸਾਡਾ ਹੱਥ ਲੱਗਿਆਂ ਚੀਜ਼ਾਂ ਦਾ ਮੁੱਲ ਘੱਟਦਾ, ਇਹ ਪ੍ਰਬੰਧ ਹੈ। ਉਹ ਤਾਂ ਵੈਲਿਊ ਵੱਧ ਜਾਣੀ ਚਾਹੀਦੀ ਸੀ, ਪਰ ਚਲੋ ਇੱਧਰ ਵੀ ਆਉਂਦੇ ਹਾਂ। ਇੱਕ ਕਵਿਤਾ ਪੜ੍ਹੀ ਹੈ, ਉਹਦੇ ਤੋਂ ਪਹਿਲਾਂ ਜ਼ਿਕਰ ਕਰਨ ਲਈ ਪਹਿਲਾਂ ਤਾਂ ਮੈਂ ਆਪ ਸਭ ਸਾਥੀਆਂ ਤੋਂ ਇੱਕ ਤਾਂ ਮਾਫ਼ੀ ਮੰਗਦਾ ਕਿ ਕੱਲ੍ਹ ਤਾਂ ਮੈਂ ਪ੍ਰੋਗਰਾਮ ਕੁਝ ਇੱਥੇ ਦੇ ਹਾਲਾਤ ਕਰਕੇ ਦੇ ਨਹੀਂ ਸਕਿਆ। PGI ਦੇ ਕਾਫ਼ੀ ਚੱਕਰ ਲੱਗ ਜਾਂਦੇ ਆ ਸਾਡੇ, ਅਪਸ ਐਂਡ ਡਾਊਨ ਚੱਲ ਰਹੀਆਂ ਨੇ ਬੜੀਆਂ। ਜ਼ਿੰਦਗੀ ਤੇ ਮੌਤ ਦੀ ਲੜਾਈ ਹੈ। ਜਿੰਨਾ ਚਿਰ ਤਾਂ ਗਿਆਨ ਵਿਗਿਆਨ ਦੇ ਘੇਰੇ ਚ ਗੱਲ ਹੈ ਉਹਨੂੰ ਤਾਂ ਅਸੀਂ ਇਲਾਜ ਕਹਿ ਦਿੰਦੇ ਹਾਂ, ਤੇ ਜਿਹੜੀ ਚੀਜ਼ ਅੱਜ ਦੇ ਇਲਾਜ ਤੋਂ ਬਾਹਰ ਹੈ ਉਹਨੂੰ ਅਸੀਂ ਕਿਸਮਤ ਕਹਿ ਰਹੇ ਹਾਂ। ਹੋ ਸਕਦਾ ਅੱਜ ਤੋਂ 20 ਸਾਲ ਬਾਅਦ ਜੋ ਮੈਂ ਅੱਜ ਦੇਖ ਰਿਹਾ ਉਹਦੇ ਵਿੱਚੋਂ ਬਹੁਤ ਗੱਲਾਂ ਕਿਸਮਤ ਦੇ ਦਾਇਰੇ ਚੋਂ ਨਿਕਲ ਕੇ ਕੁਝ ਚੰਦ ਦਵਾਈਆਂ ਦੇ ਉੱਤੇ ਆ ਜਾਣੀਆਂ ਨੇ, ਕੁਝ ਲੇਜ਼ਰ ਟੈਕਨੀਕ ਤੇ ਆ ਜਾਣੀਆਂ ਨੇ, ਕੁਝ ਨਿਊਕਲੀਅਰ ਆਈਸੋਟੋਪਸ ਤੇ ਆ ਜਾਣੀਆਂ ਨੇ, ਤੇ ਫਿਰ ਇਹ ਕਿਸਮਤ ਦੀ ਗੱਲ ਹੀ ਰਹਿਣੀ। ਪਰ ਅੱਜ ਸਾਨੂੰ ਬਹੁਤ ਗੱਲਾਂ ਵਿੱਚ ਕਿਸਮਤ ਸ਼ਬਦ ਦਾ ਇਸਤੇਮਾਲ ਕਰਨਾ ਪੈ ਰਿਹਾ। ਮਾੜਾ ਮੋਟਾ ਸਿਰ ਦੁਖਦਾ ਹੋਵੇ ਤੇ ਇਹ ਨਹੀਂ ਕਹਿੰਦੇ ਅਸੀਂ ਕਿਸਮਤ ਖਰਾਬ ਹੈ, ਗੋਲੀ ਖਾਧੀ ਤੇ ਕੰਮ ਨਿਬੜਿਆ। ਮਾੜਾ ਮੋਟਾ ਬੁਖਾਰ ਹੋ ਜੇ ਉਹ ਵੀ ਅਸੀਂ ਟੈਕਲ ਕਰ ਲੈਂਦੇ, ਉਹ ਕਿਸਮਤ ਦੀਆਂ ਗੱਲਾਂ ਨਹੀਂ ਰਹੀਆਂ। ਜਿਹੜੀ ਜਿਹੜੀ ਚੀਜ਼ ਮਨੁੱਖ ਦੇ ਗਿਆਨ ਤੋਂ ਬਾਹਰ ਹੈ ਉਹ ਜਾਂ ਤਾਂ ਉਹਨੂੰ ਕਿਸਮਤ ਕਹਿ ਲੈਂਦੇ ਹਾਂ ਅਸੀਂ, ਜਾਂ ਸਬੱਬ ਕਹਿ ਲੈਂਦੇ ਹਾਂ, ਜਾਂ ਰੱਬ ਕਹਿ ਲੈਂਦੇ ਹਾਂ ਕਿ ਭਾਈ ਰੱਬ ਹੀ ਜਾਣਦਾ ਹੁਣ ਕੀ ਬਣੂਗਾ। ਇਹ ਸ਼ੋਅ ਸੁਣਨ ਵਾਸਤੇ ਜੇਕਰ ਕਿਤੇ ਰੇਡੀਓ ਸਿਗਨਲ ਚ ਕੋਈ ਦਿੱਕਤ ਮਹਿਸੂਸ ਹੁੰਦੀ ਹੋਵੇ ਤਾਂ 647-872-4900 ਨੰਬਰ ਹੈ, 6478724900। ਸਟੂਡੀਓ ਦੇ ਵਿੱਚ ਪ੍ਰੋਗਰਾਮ ਮੁਤਲਕ ਕੋਈ ਵਿਚਾਰ ਸਾਂਝਾ ਕਰਨਾ ਹੋਵੇ ਤਾਂ ਹਮੇਸ਼ਾ ਖੁੱਲਾ ਮਨ ਚਾਹੇ, ਐਨੀ ਟਾਈਮ ਯੂ ਕੈਨ ਕਾਲ ਇਨ 416-620-1778 416-620-1778। ਸ਼ਾਜ਼ੀਆ ਮਲਿਕ ਸਾਡੇ ਸੇਲਜ਼ ਰੈਪ੍ਰਜੈਂਟੇਟਿਵ ਨੇ। ਪ੍ਰੋਗਰਾਮਾਂ ਵਿੱਚ ਇਸ਼ਤਿਹਾਰ, ਕਮਰਸ਼ੀਅਲ ਐਡਵਰਟਾਈਜ਼ਮੈਂਟਸ ਦੇਣੀਆਂ ਹੋਣ ਜਾਂ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੋਵੇ, ਕਿਸੇ ਵੀ ਪ੍ਰੋਗਰਾਮ ਨੂੰ ਸਾਡੇ ਰੇਡੀਓ ਤੇ ਚੱਲਦੇ ਤਾਂ 647-242-4746 ਨੰਬਰ ਹੈ, 6472-424746। ਪਿਛਲੇ ਬੁੱਧਵਾਰ ਮੈਂ ਇੱਕ ਦਿਨ ਵੀਰਵਾਰ ਵਾਲੇ ਦਿਨ ਬੇਨਤੀ ਕੀਤੀ ਸੀ ਕਿ ਮੈਨੂੰ ਕੋਈ ਸੁਣਦਾ ਵੀ ਹੈ ਤੇ ਬੜੇ ਸਾਥੀਆਂ ਦੀਆਂ ਕਾਲਜ ਆਈਆਂ। ਕੱਲ ਜਦੋਂ ਪ੍ਰੋਗਰਾਮ ਨਹੀਂ ਕੀਤਾ ਉਦੋਂ ਵੀ ਬੜੇ ਟੈਕਸਟ ਮੈਸੇਜ ਮਿਲੇ ਹਰ ਕਿਸੇ ਨੂੰ। ਮੈਂ ਉਦੋਂ ਭਜਨ ਅੱਠ ਦੇ ਵਿਚ ਜਵਾਬ ਵੀ ਦਿੰਦਾ ਰਿਹਾ, ਕੋਸ਼ਿਸ਼ ਕਰਦਾ ਰਿਹਾ, ਪਰ ਇਹ ਆਪਣਤ, ਇਹ ਆਪਣਾ ਆਪ, ਇਹ ਜਿਉਂਦੇ ਹੋਣ ਦਾ ਅਹਿਸਾਸ। ਮਨੁੱਖ ਇਕ ਸਮਾਜਿਕ ਪ੍ਰਾਣੀ ਆ। ਤੁਸੀਂ ਉਸ ਘੜੀ ਚ ਮੇਰੇ ਨਾਲ ਨਹੀਂ ਸੀ ਤੁਰ ਰਹੇ, ਪਰ ਤੁਸੀਂ ਮੈਨੂੰ ਮੈਸੇਜ ਕੀਤੇ ਤੇ ਮੈਨੂੰ ਆਪਣਾ ਆਪ ਜਿਹਾ ਲੱਗਿਆ। ਤੇ ਹਜ਼ਾਰਾਂ ਕਿਲੋਮੀਟਰ ਦੂਰ ਕੈਨੇਡਾ ਬੈਠੇ ਦੋਸਤ ਵੀ ਮੇਰੇ ਨਾਲ ਏ, ਉਨ੍ਹਾਂ ਵਾਰਡਾਂ ਚ ਘੁੰਮਦੇ ਮੈਨੂੰ ਮਹਿਸੂਸ ਹੋ ਰਹੇ ਸਨ। USA ਦੇ ਸਾਡੇ ਇਕ ਕਵੀ ਨੇ ਜੀ ਰਵਿੰਦਰ ਸਹਿਰਾ, ਉਨ੍ਹਾਂ ਦੀ ਮੈਂ ਇਕ ਨਜ਼ਮ ਪੜ੍ਹੀ ਐਤਵਾਰ ਨੂੰ। ਐਤਵਾਰ ਦੇ ਅਖਬਾਰ ਵੀ ਮੈਂ ਆ ਕੇ ਕੱਲ ਹੀ ਪੜ੍ਹ ਸਕੇ, ਪਰ ਮੈਂ ਫਟਾਫਟ ਨਿਗਾਹ ਚੋਂ ਕੱਢਿਆ ਤੇ ਮੇਰੇ ਮਨ ਦੇ ਵਿਚ ਊਰਜਾ ਦਾ ਸੰਚਾਰ ਹੋਇਆ। ਤਾਕਤ ਮਿਲੀ ਕਿ ਬੜੀ ਅੱਛੀ ਇਕ ਨਜ਼ਮ ਪੜ੍ਹਨ ਨੂੰ ਮਿਲੀ ਰਵਿੰਦਰ ਸਹਿਰਾ ਸਾਹਿਬ ਦੀ, ਤੇ ਮੈਂ ਕੋਸ਼ਿਸ਼ ਵੀ ਕਰਾਂਗਾ ਕਿ ਕਦੇ ਉਨ੍ਹਾਂ ਨੂੰ ਸੰਪਰਕ ਕਰੀਏ। ਉਨ੍ਹਾਂ ਨੇ ਕਵੀਆਂ ਦੇ ਬਾਰੇ ਲਿਖਿਆ, ਪਰ ਮੈਨੂੰ ਇਹ ਕਵੀ ਦੀ ਬਜਾਏ ਜੇਕਰ ਤੁਸੀਂ ਮੈਨੂੰ ਸੁਣ ਰਹੇ ਹੋ ਤੇ ਇਹਦੀ ਜਗ੍ਹਾ ਤੇ ਰਮਨਜੀਤ ਵਰਗੇ ਰੇਡੀਓ ਹੋਸਟ ਨੂੰ ਰੱਖ ਲਓ। ਜਿੱਥੇ ਸ਼ਬਦ ਕਵੀ ਆਏਗਾ ਉਥੇ ਪੱਤਰਕਾਰ, ਜਰਨਲਿਸਟ, ਰੇਡੀਓ ਜਰਨਲਿਸਟ ਉਹ ਸਮਝ ਕੇ ਸੁਣੋਗੇ ਤਾਂ ਵੀ ਇਹਦਾ ਕਵਿਤਾ ਦਾ ਆਨੰਦ ਓਨਾ ਹੀ ਹੈ। ਤੇ ਜਿਹੜੇ ਸਵਾਲ ਉਨ੍ਹਾਂ ਨੇ ਆਪਣੇ ਕਵੀ ਜਗਤ ਦੇ ਉੱਤੇ ਉਠਾਏ ਨੇ, ਉਹੀ ਸਵਾਲ ਮੇਰੇ ਪੱਤਰਕਾਰੀ ਜਗਤ ਦੇ ਉੱਤੇ ਵੀ ਢੁਕਦੇ ਨੇ, ਸਮੇਤ ਮੇਰੇ ਪਹਿਲਾਂ ਮੇਰੇ ਤੇ ਢੁਕਦੇ ਨੇ। ਅੱਛੇ ਕਵੀ ਜ਼ਿੱਦ ਨਹੀਂ ਕਰਦੇ, ਇਹ ਇਨ੍ਹਾਂ ਦੀ ਕਵਿਤਾ ਦਾ ਟਾਈਟਲ ਹੈ, ਸ਼ੀਰਸ਼ਕ। ਅੱਛੇ ਕਵੀ ਜ਼ਿੱਦ ਨਹੀਂ ਕਰਦੇ, ਅੱਛੇ ਬੱਚਿਆਂ ਵਾਂਗ ਵਕਤ ਨਾਲ ਸੌਂਦੇ, ਉੱਠਦੇ, ਪੜ੍ਹਦੇ ਹਨ। ਖਰੂਦੀ ਬੱਚਿਆਂ ਤੋਂ ਪਰਾਂ ਰਹਿੰਦੇ ਹਨ, ਧਰਨੇ, ਰੈਲੀਆਂ, ਮੁਜ਼ਾਹਰਿਆਂ ਨੂੰ ਨਜ਼ਰ ਅੰਦਾਜ਼ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਅਜਿਹੇ ਕਾਰਨਾਮੇ ਹੀ ਤਾਂ ਕਰੀਅਰ ਨੂੰ ਬਰਬਾਦ ਕਰਦੇ ਨੇ। ਅੱਛੇ ਕਵੀ ਬੜੇ ਆਗਿਆਕਾਰੀ ਹੁੰਦੇ ਨੇ, ਤਾਬੇਦਾਰ, ਓਬੀਡੀਐਂਟ। ਅੱਛੇ ਕਵੀ ਬੜੇ ਆਗਿਆਕਾਰੀ ਹੁੰਦੇ ਹਨ, ਥਾਣੇ ਦੇ ਮੁਨਸ਼ੀ ਸਿਪਾਹੀਆਂ ਵਾਂਗ ਵੱਡੇ ਅਫਸਰਾਂ, ਨੇਤਾਵਾਂ ਦੀ ਹਾਂ ਵਿਚ ਹਾਂ ਮਿਲਾਉਂਦੇ ਹਨ। ਕੋਈ ਫੱਟੜ, ਕੋਈ ਮਰਿਆ ਹੈ, ਕੋਈ ਅਥਰੂ ਗੈਸ ਨਾਲ ਡਿੱਗਿਆ ਹੈ, ਕੋਈ ਪਣ ਮਸ਼ੀਨਾਂ ਨਾਲ ਝੜਿਆ, ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਦਾ ਮੰਨਣਾ ਹੈ ਸਾਹਿਬ ਜੋ ਕਰਦੇ ਹਨ ਸਭ ਠੀਕ ਹੀ ਕਰਦੇ ਹਨ। ਸਾਹਿਬ ਨੂੰ ਤਣਾਓ ਮੁਕਤ ਕਰਨ ਲਈ, ਉਨ੍ਹਾਂ ਦਾ ਮਨ ਪਰਚਾਉਣ ਲਈ ਕਸੀਦੇ ਪੜ੍ਹਦੇ ਹਨ ਤੇ ਖੁਸ਼ ਕਰਦੇ ਹਨ। ਅੱਛੇ ਕਵੀ ਆਦਰਸ਼ ਸ਼ਹਿਰੀਆਂ ਵਾਂਗ ਹਾਕਮਾਂ ਨੂੰ ਪਰੇਸ਼ਾਨ ਨਹੀਂ ਕਰਦੇ, ਨਾ ਹੀ ਕੋਈ ਟੇਢਾ ਸਵਾਲ ਕਰਦੇ ਹਨ। ਨੇਤਾ ਜੇ ਦਲ ਬਦਲਦੇ ਹਨ, ਚੋਲਿਆਂ ਦੇ ਰੰਗ ਬਦਲਦੇ ਹਨ, ਤਾਂ ਫੇਰ ਕੀ ਹੋਇਆ? ਇਹ ਤਾਂ ਨੇਤਾਵਾਂ ਦੀ ਮਜਬੂਰੀ ਹੈ। ਇੰਜ ਕਰਨਾ ਉਨ੍ਹਾਂ ਲਈ ਬੇਹੱਦ ਜ਼ਰੂਰੀ ਹੈ। ਮਾਂ ਬੋਲੀ ਦੀ ਕਦਰ ਨਹੀਂ ਕਰਦੇ ਤਾਂ ਕੋਈ ਕਹਿਰ ਨਹੀਂ ਟੁੱਟਿਆ? ਬੋਲੀ ਦੇ ਨਾਂ ਤੇ ਕਿਸ ਕਿਸ ਨੇ ਕੀ ਨਹੀਂ ਲੁੱਟਿਆ? ਨੇਤਾ ਸੱਤਾ ਵਿਚ ਆਉਂਦੇ ਹਨ ਤਾਂ ਅੱਛੇ ਕਵੀ ਕੁਰਸੀਆਂ ਬਣਦੇ ਹਨ। ਸ਼ਬਦ ਪਾਵੇ ਤਸ਼ਬੀਹ ਢੋ ਬਣੀ ਹੈ, ਤੱਤੇ ਬੋਲਾਂ ਤੋਂ ਸੰਕੋਚ ਕਰਦੇ ਹਨ, ਬੜੇ ਹਲੀਮੀ ਰਹਿੰਦੇ ਹਨ, ਬਣ ਕੇ ਮਸਕੀਨ ਰਹਿੰਦੇ ਹਨ, ਬੋਲਣ ਤੋਂ ਪਹਿਲਾਂ ਬੜਾ ਖਿਆਲ ਕਰਦੇ ਹਨ, ਹਰ ਲਫ਼ਜ਼ ਨੂੰ ਸੁਰਤਾਲ ਕਰਦੇ ਹਨ। ਅੱਛੇ ਕਵੀ ਕਦੇ ਵੀ ਹੰਗਾਮਾ ਨਹੀਂ ਕਰਦੇ, ਕੋਈ ਤਲਖ ਬੋਲ ਤਾਂ ਵੀ ਮਿੱਠੀ ਗੁਫ਼ਤਾਰ ਕਰਦੇ ਹਨ। ਲੋੜ ਪਏ ਤਾਂ ਰਚਨਾ ਨੂੰ ਸੂਹੇ ਬਸਤਰ ਪਹਿਨਾਉਂਦੇ ਹਨ, ਆਪਣੇ ਮੱਠ ਬਣਾਉਂਦੇ ਹਨ, ਨਿੱਕੇ ਮੋਟੇ ਇਨਾਮ ਦਵਾਉਂਦੇ ਹਨ, ਸਰਕਾਰੀ ਤੇ ਗੈਰ ਸਰਕਾਰੀ ਸਫ਼ਾਂ ਚ ਜੈ ਜੈਕਾਰ ਕਰਾਉਂਦੇ ਹਨ। ਅੱਛੇ ਕਵੀ ਜ਼ਿੱਦ ਨਹੀਂ ਕਰਦੇ, ਜ਼ਿੱਦੀਆਂ ਨਾ ਸਮਝਾਂ ਤੋਂ ਦੂਰੀ ਬਣਾਉਂਦੇ ਹਨ। ਕਵੀ ਰਵਿੰਦਰ ਸਹਿਰਾ। ਅੱਛੇ ਕਵੀ ਜ਼ਿੱਦ ਨਹੀਂ ਕਰਦੇ, ਅੱਛੇ ਪੱਤਰਕਾਰ ਜ਼ਿੱਦ ਨਹੀਂ ਕਰਦੇ, ਸੁਰ ਨਾਲ ਸੁਰ ਮਿਲਾ ਕੇ ਚੱਲਦੇ ਹਨ, ਉੱਪਰਲਿਆਂ ਨੂੰ ਨਾਰਾਜ਼ ਨਹੀਂ ਕਰਦੇ। ਇਹ ਕਵਿਤਾ ਜਿਵੇਂ ਮੈਂ ਪੜ੍ਹੀ ਹੈ, ਇਸੇ ਤਰ੍ਹਾਂ ਹੀ ਮੈਂ ਆਪਣੇ ਪ੍ਰੋਫੈਸ਼ਨ ਨਾਲ ਜੋੜ ਕੇ ਵੀ ਸੁਣਾ ਸਕਦਾ। ਅੱਛੇ ਪੱਤਰਕਾਰ ਸਵੇਰੇ ਉੱਠ ਕੇ ਮਨੋਰੰਜਨ ਦੀਆਂ ਗੱਲਾਂ ਕਰਦੇ ਹਨ, ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਹਨ, ਸੌਖੀਆਂ ਸੌਖੀਆਂ ਗੱਲਾਂ ਕਰਦੇ ਹਨ, ਦਿਮਾਗ ਤੇ ਬੋਝ ਨਹੀਂ ਪਾਉਂਦੇ, ਕਿਸੇ ਨੂੰ ਆਪਣੀ ਆਲੋਚਨਾ ਦਾ ਨਿਸ਼ਾਨਾ ਨਹੀਂ ਬਣਾਉਂਦੇ। ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਸਾਰੇ ਚੁਣੇ ਹੋਏ ਨੁਮਾਇੰਦਿਆਂ ਨੂੰ, ਸਾਰੀਆਂ ਪਾਰਟੀਆਂ ਨੂੰ ਹੱਥ ਜੋੜ ਕੇ ਧਰਤੀ ਨਾਲ ਨੱਕ ਲਿਆਂ ਲਕੀਰਾਂ ਕੱਢਦੇ ਹੋਏ ਡੰਡੋਤ ਕਰਦੇ ਨੇ। ਸੱਚੇ ਪੱਤਰਕਾਰ, ਸਹੀ ਪੱਤਰਕਾਰ ਤੇ ਅੱਛੇ ਪੱਤਰਕਾਰ ਇਹੋ ਜਿਹੇ ਹੁੰਦੇ ਹਨ। ਇਹੋ ਜਿਹੇ ਪੱਤਰਕਾਰਾਂ ਦੇ ਹੀ ਪ੍ਰੋਗਰਾਮ ਸੁਣਨੇ ਚਾਹੀਦੇ ਹਨ। ਤੁਸੀਂ ਵੀ ਚੰਗੇ ਚੰਗੇ ਰਹੋਗੇ, ਪੱਤਰਕਾਰ ਵੀ ਚੰਗੇ ਚੰਗੇ ਰਹਿਣਗੇ। ਆਪਸ ਵਿਚ ਜਦੋਂ ਮਿਲੋਗੇ, ਦੋਨੇ ਪਾਸੇ ਚਮਚਮਾਉਂਦੀਆਂ ਕਾਰਾਂ ਨੂੰ ਖੜਾ ਕਰਕੇ ਇਕ ਦੂਜੇ ਨਾਲ ਹੱਥ ਮਿਲਾ ਕੇ ਸੋਹਣੇ ਸੋਹਣੇ ਕੋਟਾਂ ਦੇ ਨਾਲ ਘੁੱਟ ਘੁੱਟ ਕੇ ਜੱਫੀਆਂ ਪਾ ਸਕਦੇ ਹੋ। ਦੋਨਾਂ ਦੇ ਵਿਚੋਂ ਹੀ ਬਹੁਤ ਅੱਛੀ ਮਹਿਕ ਆਏਗੀ, ਮਹਿੰਗੇ ਜੇ ਪਰਫਿਊਮ ਦੀ। ਦੋਹੇ ਤੁਹਾਨੂੰ ਕਿਸੇ ਚੰਗੇ ਕੈਫੇ ਵਿਚ ਬੈਠ ਕੇ ਕਾਫੀ, ਅੱਛਾ ਖਾਣਾ ਵੀ ਖਵਾ ਸਕਦੇ ਨੇ ਤੇ ਮੋਟੀ ਟਿਪ ਦੇ ਕੇ ਵੀ ਜਾ ਸਕਦੇ ਨੇ। ਅੱਛੇ ਪੱਤਰਕਾਰ ਅਮੀਰ ਪੱਤਰਕਾਰ ਹੋਣਗੇ, ਸੋਹਣੀਆਂ ਗੱਡੀਆਂ ਹੋਣਗੀਆਂ, ਵੀਕਐਂਡ ਤੇ ਤੁਹਾਡੇ ਨਾਲ ਘੁੰਮਣ ਵੀ ਜਾ ਸਕਦੇ ਨੇ। ਖੁਸ਼ਗਵਾਰ ਗੱਲਾਂ ਕਰਨਗੇ, ਉੱਚੀ ਉੱਚੀ ਮਿਊਜ਼ਿਕ ਸੁਣਨਗੇ ਤੇ ਜੇ ਕਿਤੇ ਕੋਈ ਪਰੇਸ਼ਾਨੀ ਵਾਲੀ ਚੀਜ਼ ਕਿਤੇ ਨਜ਼ਰ ਵੀ ਆਉਂਦੀ ਹੋਈ ਤਾਂ ਫੌਰਨ ਆਪਣੀ ਕਾਰ ਨੂੰ ਮੋੜ ਕੇ ਕਿਸੇ ਵੱਡੇ ਸਾਰੇ ਰਿਜ਼ੋਰਟ ਤੇ ਲਿਜਾ ਕੇ ਇਸ ਦੁਨੀਆਂ ਦੇ ਦੁੱਖਾਂ ਤੋਂ ਤੁਹਾਡਾ ਮੂੰਹ ਫੇਰ ਦੇਣਗੇ। ਅੱਛੇ ਪੱਤਰਕਾਰ, ਅੱਛੇ ਪੱਤਰਕਾਰ। ਸੋ ਇਹ ਗੱਲ ਬੜੀ ਆਸਾਨੀ ਨਾਲ ਕਹੀ ਜਾ ਸਕਦੀ ਹੈ ਕਿਉਂਕਿ ਮੈਂ ਤਾਂ ਆਪ ਇਸੇ ਜੀਵਨ ਵਿਚੋਂ ਲੰਘ ਰਿਹਾ। ਕਿ ਪੱਤਰਕਾਰੀ ਤੇ ਅੱਛੀ ਪੱਤਰਕਾਰੀ ਬਹੁਤ ਅੱਛੀ ਹੁੰਦੀ ਹੈ, ਭੀੜਾਂ ਜਟਾਉਂਦੀ ਹੈ, ਚਟਕਾਰੇਦਾਰ ਗੱਲਾਂ ਕਰਦੀ ਹੈ, ਥੋੜੀਆਂ ਥੋੜੀਆਂ ਦੋਗਲੇ ਸ਼ਬਦਾਂ ਵਿਚ ਵੀ ਗੱਲਾਂ ਕਰਦੀ ਹੈ, ਲੁਕੇ ਲੁਕੇ ਅਰਥ, ਚੰਗੇ ਚੰਗੇ ਸ਼ਬਦ, ਮੂੰਹ ਚੋਂ ਕੁਛ ਹੋਰ ਬੋਲਣਾ, ਮਨਾਂ ਦੇ ਵਿਚ ਕਾਮ ਉਕਸਾਊ ਗੱਲਾਂ, ਉਨ੍ਹਾਂ ਨੂੰ ਵੀ ਥੋੜੀ ਜਿਹੀ ਠੰਡਕ ਤੇ ਡੋਪਾਮੀਨ ਦੇ ਰਿਲੀਜ਼ ਹੋਣ ਦਾ ਅਹਿਸਾਸ ਕਰਵਾਉਣਾ, ਇਹ ਵੀ ਨਜ਼ਮ ਕਹੀ ਜਾ ਸਕਦੀ ਸੀ। ਖੈਰ, ਅਸੀਂ ਨਜ਼ਮਾਂ ਤੋਂ ਬਾਹਰ ਨਿਕਲੀਏ। ਅੱਜ ਦੇ ਪ੍ਰੋਗਰਾਮ ਦੇ ਵਿਚ ਕੁਝ ਇਕ ਕੈਨੇਡੀਅਨ ਖ਼ਬਰਾਂ ਦੇ ਜ਼ਿਕਰ ਕਰਦਿਆਂ ਸਾਰ ਹੀ, ਮੈਂ ਪਿਛਲੇ ਸੈਟਰਡੇ ਜਦੋਂ 23 ਮਾਰਚ ਦਾ ਦਿਨ ਸੀ ਤਾਂ ਪ੍ਰੋਫੈਸਰ ਚਮਨ ਲਾਲ ਜੀ, ਇਨ੍ਹਾਂ ਨੇ ਪਹਿਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਪੜ੍ਹਾਇਆ ਤੇ ਫਿਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦੇ ਵਿਚ, ਉਥੋਂ ਰਿਟਾਇਰ ਹੋਏ, ਹਿੰਦੀ ਡਿਪਾਰਟਮੈਂਟ ਚ ਸੀ। ਸ਼ਹੀਦ ਭਗਤ ਸਿੰਘ ਤੇ ਹੋਰ ਇਨਕਲਾਬੀ ਦੇਸ਼ ਭਗਤਾਂ ਦੇ ਉਤੇ ਇਨ੍ਹਾਂ ਦਾ ਕਾਫ਼ੀ ਰਿਸਰਚ ਦਾ ਕੰਮ ਹੈ। ਸਿਆਸੀ ਕਤਲ, ਚਾਹੇ ਉਹ ਭਗਤ ਸਿੰਘ ਹੋਰਾਂ ਦੇ ਹਵਾਲੇ ਤੋਂ ਹੋਣ ਜਾਂ ਹੋਰ ਲੋਕਾਂ ਦੇ ਹਵਾਲੇ ਤੋਂ, ਚਾਹੇ ਗੱਦਾਫ਼ੀ ਮੁਆਮਾਰ ਗੱਦਾਫ਼ੀ ਦੀ ਗੱਲ ਹੋਵੇ ਤੇ ਚਾਹੇ ਜ਼ੁਲਫ਼ਿਕਾਰ ਅਲੀ ਭੁੱਟੋ ਦੀ, ਇਨ੍ਹਾਂ ਸਾਰਿਆਂ ਨੂੰ ਮੇਲ ਕੇ ਇਨ੍ਹਾਂ ਨੇ ਇਕ ਲੇਖ ਲਿਖਿਆ। ਉਸ ਲੇਖ ਵਿਚੋਂ ਕੁਝ ਅੰਸ਼ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਇਕ ਗਾਂਧੀ ਔਰ ਭਗਤ ਸਿੰਘ ਦੇ ਉੱਤੇ ਜੋ ਨੁਕਤਾ ਚੱਲਦਾ ਇਹ ਵੀ ਮੈਂ ਗੱਲਬਾਤ ਦਾ ਕੇਂਦਰ ਵਿਚ ਲਿਆਉਣਾ ਚਾਹੁੰਦਾ ਤੇ ਦੂਜੀ ਗੱਲ ਇਹ ਵੀ ਹੈ ਕਿ ਭਗਤ ਸਿੰਘ ਨੂੰ ਵੀ ਅਸੀਂ ਪੂਜਨੀਕ ਜਿਹੇ ਬਣਾਉਂਦੇ ਜਾ ਰਹੇ ਹਾਂ, ਉਹਦੀ ਬੁੱਤ ਪ੍ਰਸਤੀ ਵੱਲ ਨੂੰ ਵੱਧਦੇ ਜਾ ਰਹੇ ਹਾਂ। ਉਸ ਦੀ ਸ਼ਖਸੀਅਤ ਤੇ ਉਹਦਾ ਲਿਖਿਆ ਪੜਿਆ, ਉਨ੍ਹਾਂ ਦੋਨਾਂ ਗੱਲਾਂ ਨੂੰ ਹੀ ਅਸੀਂ ਆਪਣੀ ਆਮ ਚਰਚਾ ਵਿਚ ਨਹੀਂ ਲਿਆਉਂਦੇ। ਵੱਡੇ ਵੱਡੇ ਮੇਲੇ ਉਹਦੇ ਨਾਂ ਤੇ ਲੱਗਣ ਲੱਗ ਗਏ, ਨਾਟਕ ਵੀ ਹੁੰਦੇ ਆ, ਪੈਸਾ ਵੀ ਬਣਦਾ, ਵਿਦੇਸ਼ੀ ਟੂਰ ਵੀ ਨਿਕਲਦੇ ਨੇ, ਪਰ ਲੋਕਾਈ ਤਕਰੀਬਨ ਉੱਥੇ ਦੀ ਉੱਥੇ ਹੀ ਖੜੀ ਹੈ। ਸੋ ਇਸ ਗੱਲਬਾਤ ਨੂੰ ਵੀ ਮੈਂ ਕੋਸ਼ਿਸ਼ ਕਰਾਂਗਾ ਕਿ ਅੱਜ ਦੇ ਟੌਪਿਕ ਵਿਚ ਕਵਰ ਕਰੀਏ। ਸੋ ਵਿਦਾਊਟ ਐਨੀ ਫਰਦਰ ਡਿਲੇ ਇਕ ਗੀਤ ਤੇ ਫਿਰ ਅਸੀਂ ਖ਼ਬਰਾਂ ਵੱਲ ਮੁੜਦੇ ਹਾਂ।
ਸਜਦਾ ਕਰਾਂ ਮੈਂ ਦੂਜਾ ਰੱਬ ਨੂੰ, ਪਹਿਲੀ ਵਾਰ ਯਾਰ ਨੂੰ ਸਲਾਮ। ਸਜਦਾ ਕਰਾਂ ਮੈਂ ਦੂਜਾ ਰੱਬ ਨੂੰ, ਪਹਿਲੀ ਵਾਰ ਯਾਰ ਨੂੰ ਸਲਾਮ।
ਸਾਲਾਂ ਯਾਰ ਮਿਲਿਆ ਕਮੀ ਨਾ ਤੂੰ ਜ਼ਿੰਦਗੀ ਚ ਰਹਿ ਗਈ ਐਸਾ ਮੁਸਤਾਨਾ ਯਾਰ ਮਿਲਿਆ ਕਮੀ ਨਾ ਤੂੰ ਜ਼ਿੰਦਗੀ ਚ ਰਹਿ ਗਈ ਯਾਰ ਦਾ ਦੀਦਾਰ ਪੱਗ ਪਾਲਿਆ ਯਾਰ ਦਾ ਦੀਦਾਰ ਪੱਗ ਪਾਲਿਆ ਕਿਸ਼ ਤੂੰ ਹਕੀਕੀ ਦਾ ਮੁਕਾਮ ਸਜਦਾ ਕਰਾਂ ਮੈਂ ਦੂਜਾ ਰੱਬ ਨੂੰ ਪਹਿਲੀ ਮੇਰੇ ਯਾਰ ਨੂੰ ਸਲਾਮ ਕਰਮ ਮੈਂ ਦੂਜਾ ਰੱਬ ਨੂੰ ਪਹਿਲੀ ਮੇਰੇ ਯਾਰ ਨੂੰ ਸਲਾਮ ਯਾਰ ਦਾ ਦੀਦਾਰ ਅੱਜ ਵਰਗਾ ਸੱਚ ਨਵਾਂ ਪੂਰੀ ਕਾਏ ਰਾਤ ਨੂੰ ਯਾਦਾਂ ਵਾਲੇ ਕਾਫਲੇ ਨੇ ਖੁੰਮਦੇ ਅੱਖ ਜਦੋਂ ਖੁੱਲੇ ਮੇਰੀ ਰਾਤ ਨੂੰ ਕਾਫਲੇ ਨੇ ਘੁੰਮਦੇ ਅੱਖ ਜਦੋਂ ਖੁੱਲੇ ਮੇਰੀ ਰਾਤ ਨੂੰ ਯਾਦ ਵਿੱਚ ਉਹਦੀ ਦਿਲ ਚੜਦਾ ਯਾਦ ਵਿੱਚ ਉਹਦੀ ਦਿਲ ਚੜਦਾ ਯਾਦ ਵਿੱਚ ਚੜਦੀ ਹੈ ਸ਼ਾਮ ਸਜਦਾ ਕਰਾਂ ਮੈਂ ਦੂਜਾ ਰੱਬ ਨੂੰ ਪਹਿਲੀ ਮੇਰੇ ਯਾਰ ਨੂੰ ਸਲਾਮ ਸਜਦਾ ਕਰਾਂ ਮੈਂ ਦੂਜਾ ਰੱਬ ਨੂੰ ਪਹਿਲੀ ਮੇਰੇ ਯਾਰ ਨੂੰ
ਕਿੱਥੇ ਜਾ ਰਹੀ ਇਹ ਖੁਦਾ ਦੇ ਇਸ਼ਕ ਚ ਰੰਗੀ ਰੂਹ ਹੈ ਇਹ 12 ਸਾਲ ਦਾ ਸੀ ਜਦੋਂ ਦੀ ਮਾਂ ਫੌਤ ਹੋ ਗਈ ਸੀ ਪਰ ਇਉਂ ਲੱਗਦਾ ਉਹ ਅੱਜ ਵੀ ਇਹਦੇ ਆਸ ਪਾਸ ਹੈ ਕਿਉਂਕਿ ਉਹਦੀ ਆਖਰੀ ਤਮੰਨਾ ਸੀ ਕਿ ਉਹਦਾ ਪੁੱਤ ਮਜਾਰ ਦੀ ਸੇਵਾ ਕਰੇ
ਰੱਬਾ ਵੇ ਨਾ ਚੀਜ਼ ਤੇਰਾ ਭੇਜਿਆ ਕਰਾਂ ਮੈਂ ਦੂਜਾ ਰੱਬ ਨੂੰ ਪਹਿਲੀ ਮੇਰੇ ਯਾਰ ਨੂੰ ਸਲਾਮ ਸਜਦਾ ਕਰਾਂ ਮੈਂ ਦੂਜਾ ਰੱਬ ਨੂੰ ਪਹਿਲੀ ਮੇਰੇ ਯਾਰ ਨੂੰ ਸਲਾਮ
कनाडा की सबसे बड़ी मस्जिद मस्जिद इब्राहिम जो बनने जा रही है आपके शहर ब्रैम्पटन में। मस्जिद इब्राहिम की 2 मंजिला बेसमेंट की तामीर का काम मुकम्मल हो चुका है और मस्जिद इब्राहिम की 3 मंजिला इमारत का तामीराती काम जारी है। बरोज जुमा मार्च 22 दोपहर 3:30 बजे मस्जिद इब्राहिम के लिए रेडियो टेलीथॉन में हमारे साथ जरूर शामिल हो। रेडियो साजावाद 770 AM और ईएसटीवी पर लाइव। مزید معلومات یا آن لائن ڈونیشن کے لیے وزٹ masjidibrahim.ca۔
اگر تسی ملٹی سٹورنگ بلڈنگ خریدن دے چاہوانو تا پھر ہنے کانٹیکٹ کرو میانک جی نو جو کہ تہانوں 10% ڈاؤن پیمنٹ تے فائنینشل سپورٹ کر سکدے نے تے اس تو علاوہ پراپرٹی CMHC اپروڈ ہوئے گی تے اس دے نال ہی نال اس پراپرٹی دی اموٹائزیشن 40 سال تک بھی سمبھو ہے۔ پھر دیر نہ کرو جلدی ہی کانٹیکٹ کرو میانک جی نو 6477022023 یا پھر 6474724141।
ਓ ਅੱਜ ਤਾਂ ਕਮਾਲ ਹੀ ਹੋਗੀ ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨੀ ਕੀ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਬੇ ਡਰਾਈਵ ਨੀਅਰ ਚਕੂਜ਼ੀ, 905 450 2828।
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ, ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ, ਮੈਨੂਫੈਕਚਰਿੰਗ, ਇੰਸਟਾਲੇਸ਼ਨ, ਕਮਰਸ਼ੀਅਲ ਸਾਈਨ, ਕਸਟਮ ਸਾਈਨ ਪ੍ਰੋਜੈਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ। ਤਾਂ ਫਿਰ ਦੇਰ ਨਾ ਕਰੋ, ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ 6475274482 ਯਾਨੀ 6475274482 ਤੇ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ www.uniquesign.ca ਤੇ ਜਾ ਸਕਦੇ ਹੋ।
You're listening to The Current Affairs with Ramanjit Sidhu.
The Current Affairs ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਹੁਣ ਕਰਦੇ ਹਾਂ ਨਿਊਜ਼ ਐਨਾਲਿਸਿਸ ਤੇ ਸਭ ਤੋਂ ਪਹਿਲਾਂ ਖਬਰਾਂ ਦੇ ਵੱਲ ਰੁਖ ਕਰਾਂਗੇ ਕਿਉਂਕਿ ਓਨਟੈਰੀਓ ਦੀ ਸਰਕਾਰ ਬਜਟ ਪੇਸ਼ ਕਰਨ ਜਾ ਰਹੀ ਹੈ। ਓਨਟੈਰੀਓ ਦੀ ਡਗ ਫੋਰਡ ਦੀ ਅਗਵਾਈ ਵਿਚ ਚੱਲਦੀ ਸਰਕਾਰ ਨੇ ਬਜਟ ਪੇਸ਼ ਕਰਨਾ ਤੇ ਆਪਾਂ ਇਹਦੇ ਤੇ ਗੱਲ ਕਰ ਲੈਂਦੇ ਹਾਂ, ਡਰ ਡਰ ਕੇ, ਬੋਝ ਪੋਚ ਕੇ ਜੇ ਕਿਸੇ ਢੰਗ ਨਾਲ। ਪਰ ਚਲੋ ਆਪਾਂ ਇਹਦੀ ਗੱਲ ਇੱਥੋਂ ਕਰ ਲੈਂਦੇ ਹਾਂ ਕਿ ਆਪਾਂ ਓਨਟੈਰੀਓ ਦਾ ਨਾਂ ਹੀ ਨਹੀਂ ਲੈਂਦੇ। ਓਨਟੈਰੀਓ ਦਾ ਨਾਂ ਜੇ ਨਾ ਲਈਏ ਫਿਰ ਸ਼ਾਇਦ ਗੱਲ ਸੌਖੀ ਆ, ਇਹਨੂੰ ਵਾਇਆ ਇੰਡੀਆ ਕਰ ਲੈਂਦੇ ਆ। ਅੱਜ ਜਿਹੜਾ ਬਜਟ ਪੇਸ਼ ਕੀਤਾ ਜਾਣਾ ਉਹਨੂੰ ਵਾਇਆ ਇੰਡੀਆ ਕਰ ਲੈਂਦੇ ਆ। ਵਾਇਆ ਇੰਡੀਆ ਦੇ ਵਿੱਚ ਦੋ ਕੁ ਗੱਲਾਂ ਕਰਾਂਗੇ ਕਿ ਦੇਖੋ ਜੀ, ਪਹਿਲਾਂ 2018 ਚ ਸਰਕਾਰ ਆਈ, 22 ਚ ਇਹਨੇ ਦੂਜੀ ਵਾਰ ਚੋਣ ਲੜੀ ਤੇ ਦੂਜੀ ਵਾਰ ਵੀ ਜਿੱਤ ਗਏ। 22 ਤੋਂ 24 ਚ ਆ ਗਿਆ ਜਮਾਂ ਅੱਧ 4 ਸਾਲਾਂ ਦਾ, ਅੱਧੇ 2 ਸਾਲ ਨਿਕਲ ਗਏ ਤੇ 2 ਅਜੇ ਪਏ ਆ ਤੇ ਸਰਕਾਰ ਸੁਰੱਖਿਅਤ ਹੈ। ਜੇ ਸਰਕਾਰ ਸੁਰੱਖਿਅਤ ਹੈ ਫਿਰ ਲੋਕਾਂ ਦਾ ਕੋਈ ਫਾਇਦਾ ਨਹੀਂ, ਲੋਕਾਂ ਨੂੰ ਕੋਈ ਸਹੂਲਤ ਦੇਣ। ਰੋਜ਼ੀ ਪਿਕਚਰ, ਗਲੂਮ ਪਿਕਚਰ ਦੋਨੇ ਹੀ ਪ੍ਰੈਜੈਂਟ ਕਰ ਦਿਓ। ਇਸ ਬਜਟ ਵਿੱਚੋਂ ਕੁਝ ਨਹੀਂ ਮਿਲਣਾ ਕਿਉਂਕਿ ਸਰਕਾਰ ਸੁਰੱਖਿਅਤ ਹੈ। ਜਦੋਂ ਇਹ ਅਸੁਰੱਖਿਅਤ ਹੁੰਦੇ ਆ ਉਦੋਂ ਲੋਕ ਪੱਖੀ ਤੇ ਲੋਕਾਂ ਦੀ ਗੱਲ ਥੋੜੀ ਦੇਰ ਵਾਸਤੇ ਕਰਦੇ ਆ। ਹੁਣ ਤੁਸੀਂ ਇਸ ਟਾਈਮ ਤਾਂ ਕਾਰਪੋਰੇਟਾਂ ਦੀ ਭਲਾਈ ਹੋਣੀ ਹੈ, ਇਸ ਬਜਟ ਵਿੱਚ ਤੁਸੀਂ ਬਿਲਕੁਲ ਕੋਈ ਆਸ ਨਾ ਰੱਖਿਓ ਤੇ ਛਿੱਤਰਾਂ ਦੀ ਪੂਰੀ ਗੁੰਜਾਇਸ਼ ਰੱਖਿਓ ਕਿਉਂਕਿ ਇਸ ਟਾਈਮ ਕੁਝ ਨਹੀਂ ਮਿਲਣਾ। ਇਹ ਜੇ 2025 ਜਾਂ 26 ਦਾ ਜੇ ਬਜਟ ਹੁੰਦਾ ਫਿਰ ਉਹਦੇ ਵਿੱਚ ਲੋਕ ਪਬਲਿਕ ਸੈਕਟਰ, ਪਬਲਿਕ ਆ, ਪਬਲਿਕ ਨੂੰ ਇਹ ਚਾਹੀਦਾ, ਪਬਲਿਕ ਨੂੰ ਉਹ ਚਾਹੀਦਾ, ਇਹਾਂ ਜਿਹੀਆਂ ਗੱਲਾਂ ਕਰਨਗੇ। ਪਰ ਗੱਲਾਂ ਸਾਰੀਆਂ ਘਿਸੀਆਂ ਪਿੱਟੀਆਂ ਪੁਰਾਣੀਆਂ, 40 ਸਾਲ ਦਾ ਜੋ ਮਾਡਲ ਚੱਲ ਰਿਹਾ ਦੁਨੀਆਂ ਚ ਉਸੇ ਦਾ ਹੀ ਪ੍ਰਚਾਰ ਹੋਣਾ। ਤੁਸੀਂ 90-91 ਦੇ ਅਖਬਾਰ ਪੜ੍ਹ ਲਓ, 98 ਦੇ ਅਖਬਾਰ ਪੜ੍ਹ ਲਓ, ਉਨ੍ਹਾਂ ਚ ਬਚਾਲ ਦਾ ਜਦੋਂ ਟਰਮ ਦਾ ਬਜਟ ਆਉਂਦਾ ਮਿਡ ਟਰਮ ਉਹ ਪੜ੍ਹੋ, ਆਖਰੀ ਟਾਈਮ ਦਾ ਬਜਟ ਪੜ੍ਹੋ, ਸ਼ੁਰੂਆਤ ਵਿਚ ਇਲੈਕਸ਼ਨ ਦੇ ਮੈਨੀਫੈਸਟੋ ਪੜ੍ਹ ਲਓ, ਸਾਰੀ ਕਹਾਣੀ ਸਮਝ ਆ ਜਾਣੀ ਆ। ਅੱਜ ਦੀਆਂ ਖ਼ਬਰਾਂ ਬਿਲਕੁਲ ਵੀ ਸੁਣਨ ਦੀ ਲੋੜ ਨਹੀਂ, ਇਨ੍ਹਾਂ ਚ ਕੁਝ ਨਹੀਂ ਪਿਆ। ਮੈਂ ਜਦੋਂ ਚੰਡੀਗੜ੍ਹ ਗਿਆ ਵੀਕਐਂਡ ਤਾਂ ਮੇਰੇ ਇੱਕ ਦੋਸਤ ਨਾਲ ਮੇਰੀ ਗੱਲਬਾਤ ਹੋਈ, ਮੈਨੂੰ ਕਹਿੰਦਾ ਵੀ ਤੇਰੀ ਅਸੈਸਮੈਂਟ ਭਾਰਤ ਬਾਰੇ ਕਿਵੇਂ ਆ। ਮੈਂ ਕਿਹਾ ਵੀ ਹੈ ਤਾਂ ਬੜੀ ਮਾੜੀ ਕੰਡੀਸ਼ਨ ਆ, ਕ੍ਰਿਟੀਕਲ ਕੰਡੀਸ਼ਨ ਚ ਇੰਡੀਆ, ਤੇ ਬਟ ਆਈ ਕੈਨ ਸੀ ਅ ਵੈਰੀ ਗੁੱਡ ਸਾਈਨ। ਕਹਿੰਦਾ ਉਹ ਕੀ ਆ? ਮੈਂ ਕਿਹਾ ਗੁੱਡ ਸਾਈਨ ਇਹਦੇ ਵਿੱਚ ਇਹ ਆ ਕਿ ਪਿਛਲੇ 40 ਸਾਲਾਂ ਦੇ ਵਿੱਚ ਜਾਂ ਉਸ ਤੋਂ ਪਹਿਲਾਂ ਵੀ, ਸ਼ਾਇਦ ਇੰਦਰਾ ਗਾਂਧੀ ਵੇਲੇ ਕਿਤੇ ਕਾਂਗਰਸ ਨੂੰ ਸੜਕਾਂ ਤੇ ਜਾ ਕੇ ਵੀ ਵੋਟਾਂ ਮੰਗਣੀਆਂ ਪਈਆਂ ਸੀ 78 ਤੋਂ ਬਾਅਦ, ਇਹ ਪਹਿਲੀ ਵਾਰ ਹੋਇਆ ਇੰਨੇ ਸਾਲਾਂ ਚ ਮੇਰੀ ਦਿਖਦੀ ਹਿਸਟਰੀ ਦੇ ਵਿੱਚ ਕਿ ਕਾਂਗਰਸ ਸੜਕਾਂ ਤੇ ਉਤਰੀ ਹੋਈ ਆ ਰਾਹੁਲ ਗਾਂਧੀ ਦੇ ਰੂਪ ਚ, ਯਾਤਰਾਵਾਂ ਕਰ ਰਿਹਾ, ਹੇਠਾਂ ਤੋਂ ਹੇਠਾਂ ਜਾ ਕੇ ਹਰ ਤਬਕੇ ਦੇ ਲੋਕਾਂ ਦੇ, ਗਰੀਬ ਤੋਂ ਗਰੀਬ ਲੋਕਾਂ ਨਾਲ ਜਾ ਕੇ ਜੱਫੀਆਂ ਪਾ ਰਿਹਾ। ਜਿਹੜੀ ਇਹ ਗੱਲ ਹੈ, ਹੁਣ ਜਾਵੇ ਕਿਸੇ ਕਾਰਪੋਰੇਸ਼ਨ ਦੇ ਕੋਲ, ਜਾਵੇ ਉਹ 5G 2G ਸਪੈਕਟਰਮ ਦੇ ਘੁਟਾਲਿਆਂ ਵਾਲਿਆਂ ਦੇ ਕੋਲ ਤੇ ਉਹਨਾਂ ਨਾਲ ਕਮਿਸ਼ਨ ਕਰ ਲਓ, ਜਾ ਕੇ ਲਵਾ ਲਓ ਪੈਸਾ। ਜਦੋਂ ਵੀ ਇਸ ਸਿਸਟਮ ਵਿੱਚ ਤੁਹਾਨੂੰ ਹੇਠਾਂ ਜਾ ਕੇ ਲੋਕਾਂ ਦੇ ਕੋਲ ਕਹਿਣਾ ਪੈਂਦਾ ਕਿ ਮੈਂ ਤੁਹਾਡੇ ਵਰਗਾ, ਮੈਂ ਤੁਹਾਡਾ ਭਰਾ ਆ, ਭੈਣ ਆ, ਜੋ ਵੀ ਹੈ, ਪੁੱਤ ਹੈ, ਇਹ ਗੱਲ ਇਹ ਸਾਬਤ ਕਰਦੀ ਹੈ ਕਿ ਅਜੇ ਵੀ ਲੋਕਾਂ ਦੇ ਹੱਥ ਵਿੱਚ ਕੁਝ ਨਾ ਕੁਝ ਤਾਕਤ ਹੈ, ਬਸ ਉਹਨਾਂ ਨੂੰ ਇਲਮ ਨਹੀਂ ਹੈ ਕਿ ਉਹ ਕਮਜ਼ੋਰ ਨਹੀਂ ਹੈ। ਜਿਹਨੇ ਵੀ ਅੱਜ ਆਪਣਾ ਪੋਲੀਟੀਕਲ ਕਰੀਅਰ ਸਵਾਰਨਾ ਉਹ ਜਾਊਗਾ ਲੋਕਾਂ ਦੇ ਪੈਰਾਂ ਚ, ਇਹ ਮਜਬੂਰੀ ਹੈ। ਹਾਲਾਂਕਿ ਧੋਖੇ ਦੇ ਨਾਲ ਜਾਂਦੇ ਆ, ਬਦਨੀਤੀ ਦੇ ਨਾਲ ਜਾਂਦੇ ਆ, ਪਰ ਮੱਥਾ ਟੇਕਣਾ ਪਊਗਾ, ਜਨਤਾ ਜਨਾਰਦਨ ਨੂੰ ਮੱਥਾ ਟੇਕਣਾ ਪਊਗਾ। ਹਾਂ, ਜਦੋਂ ਜਿੱਤ ਜਾਂਦੇ ਆ ਫੇਰ ਇਹ ਉੱਥੇ ਜਾ ਕੇ ਪੁੱਠੇ ਲਟਕਦੇ ਆ, ਬਿਕਰਮ ਬੇਤਾਲ ਵਾਲੇ ਸੀਰੀਅਲ ਵਾਂਗੂ ਜਾ ਕੇ ਇਹਨਾਂ ਨੇ ਕਾਰਪੋਰੇਟਾਂ ਦੇ ਦਰਖਤਾਂ ਦੇ ਉੱਤੇ ਪੁੱਠਾ ਲਮਕਣਾ। ਪਰ ਜਦੋਂ ਇਹ ਬਾਹਰ ਹੁੰਦੇ ਆ ਸੱਤਾਂ ਤੋਂ, ਇਹਨਾਂ ਦੇ ਮੈਨੀਫੈਸਟੋ ਪੜ੍ਹ ਕੇ ਦੇਖੋ, ਇਨ੍ਹਾਂ ਦੇ ਬਿਆਨ ਪੜ੍ਹ ਕੇ ਦੇਖੋ, ਸਿਲੰਡਰ ਚੱਕ ਕੇ ਫਿਰਨਗੇ, ਆਲੂ ਚੱਕ ਕੇ ਫਿਰਨਗੇ, ਗੋਭੀ ਚੱਕ ਕੇ ਫਿਰਨਗੇ ਕਿ ਹਾਏ ਮਹਿੰਗਾਈ ਮਾਰ ਗਈ। ਅੱਜ ਕਦੇ ਵੀ ਕਿਸੇ ਵੀ ਬੀਜੇਪੀ ਦੇ ਬੰਦੇ ਨੇ ਮਹਿੰਗਾਈ ਦੀ ਗੱਲ ਨਹੀਂ ਕੀਤੀ। ਵੰਸ ਇਫ ਦੇ ਆਰ ਆਊਟ ਆਫ ਸੱਤਾ, ਤੁਸੀਂ ਦੇਖਿਓ ਸਹੀ, ਕਾਂਗਰਸ ਹੋਰ ਜ਼ਬਾਨ ਬੋਲੂਗੀ, ਇਹ ਜ਼ਬਾਨ ਹੋਰ ਬੋਲਣਗੇ। ਐਕਚੁਅਲੀ ਸਾਡੇ ਬੈਂਚਾਂ ਦੇ ਉੱਤੇ ਜਿਹੜੇ ਰੂਲਿੰਗ ਕਲਾਸ ਦੇ ਬੈਂਚ ਹੈ, ਉੱਥੇ ਜਾ ਕੇ ਤੇ ਆਪੋਜੀਸ਼ਨ ਦੇ ਬੈਂਚਾਂ ਦੀ ਆਵਾਜ਼ 'ਚ ਫਰਕ ਆ, ਕਿਸੇ ਨੂੰ ਬਿਠਾ ਲਓ। ਹੁਣ ਉਹ ਆਵਾਜ਼ ਕਿਵੇਂ ਬਦਲਣੀ ਹੈ, ਸੰਘਰਸ਼ ਇਹ ਕਰਨ ਦੀ ਲੋੜ ਹੈ। ਆ ਬਜਟ 'ਚ ਕੁਛ ਨਹੀਂ ਨਿਕਲਣਾ, ਇਸ ਬਜਟ ਦੇ ਵਿੱਚ ਜਿੰਨੀ ਇਹ ਸੁਰੱਖਿਅਤ ਥਾਂ ਤੇ ਹੈ। ਉਦੋਂ ਕਾਂਗਰਸ ਕੀ ਕਰਦੀ ਸੀ, ਪੂਰਾ ਮੁਲਕ ਅੰਨਾ ਹਜ਼ਾਰੇ, ਕਿਧਰੋਂ ਇਲੈਕਸ਼ਨ, ਕਿਧਰੋਂ ਕਰਪਸ਼ਨ, ਕੋਈ ਹੈ ਸੀ ਕਿਸੇ ਦੀ? ਜਿਹੜੇ ਜ਼ੈਡ ਪਲੱਸ ਸਿਕਿਉਰਿਟੀ 'ਚ ਰਹਿੰਦੇ ਨੇ ਉਹ ਵੀ ਆਮ ਹੇਠਾਂ ਲੋਕਾਂ 'ਚ ਗਏ ਆ, ਤੇ ਉਦੋਂ ਕਿਸੇ ਨੇ ਥੱਪੜ ਤੱਕ ਨਹੀਂ ਮਾਰਿਆ, ਕਿਉਂਕਿ ਲੋਕ ਅਜੇ ਵੀ ਇਹ ਕਹਿੰਦੇ ਆ ਵੀ ਚੰਗੇ ਬਣ ਕੇ ਆਓ, ਅਸੀਂ ਤੁਹਾਡੇ ਨਾਲ ਖੜੇ ਹਾਂ। ਤੁਹਾਨੂੰ ਜਦੋਂ ਚੰਗੇ ਬਣਾ ਕੇ ਭੇਜ ਦਿੰਦੇ ਹਾਂ, ਤੁਸੀਂ ਫੇਰ ਉੱਥੇ ਚਲੇ ਜਾਂਦੇ ਹੋ। ਇਹ ਜਿਹੜਾ ਉਤਾਰ ਚੜਾਇਆ ਸਾਰੀ ਕਹਾਣੀ ਤਾਂ ਉਹਦੇ ਚ ਪਈ ਹੈ। ਹੁਣ ਡੱਗ ਫੋਰਡ ਕਹਿੰਦੇ ਆ ਕਿ ਪ੍ਰੋਵਿੰਸ, ਅੱਛਾ ਇੱਕ ਗੱਲ ਹੋਰ ਆ ਬਾਈ, ਜਿਹੜਾ ਐਲਬਰਟਾ ਆ ਉਹ ਪੂਰੇ ਦੇਸ਼ ਦਾ ਇਕਨੋਮਿਕ ਇੰਜਨ ਹੈ, ਜਿਹੜਾ ਟੋਰਾਂਟੋ ਆਪਣਾ ਓਨਟੈਰੀਓ ਹੈ ਇਹ ਪਾਵਰ ਹਾਊਸ ਹੈ। ਪਾਵਰ ਹਾਊਸ ਵੱਡਾ ਕਿ ਇਕਨੋਮਿਕ ਇੰਜਨ ਹੈ, ਕਿਸੇ ਸਟੇਟ 'ਚ ਚਲੇ ਜਾਓ ਉਹ ਮਹਾਨ ਹੀ ਹੈ। ਆਪਾਂ ਸਸਕੈਚਵਨ 'ਤੇ ਜਾ ਕੇ ਰੇਡੀਓ ਲਾ ਲੈਂਦੇ ਹਾਂ ਆਪਣਾ, ਉੱਥੇ ਆਪਾਂ ਸਸਕੈਚਵਨ ਦਾ ਗੁਣਗਾਨ ਕਰਾਂਗੇ। ਆਪਾਂ ਮੈਨੀਟੋਬਾ ਚਲੇ ਜਾਂਦੇ ਹਾਂ, ਆਪਾਂ ਮੈਨੀਟੋਬਾ ਦਾ ਗੁਣਗਾਨ ਕਰਾਂਗੇ। ਬ੍ਰਿਟਿਸ਼ ਕੋਲੰਬੀਆ ਦਾ ਗੁਣਗਾਨ ਕਰਾਂਗੇ। ਕਿਸੇ ਦੇਸ਼ ਦੇ ਕਿਸੇ ਹਿੱਸੇ 'ਚ ਚਲੇ ਜਾਓ, ਉੱਥੇ ਉਹ ਗੁਣਗਾਨ ਕਰਨਾ ਪੈਂਦਾ ਬਈ, ਇਹ ਪ੍ਰਥਾ ਬਣੀ ਹੋਈ ਹੈ। ਅਸੀਂ ਮਹਾਨ ਸਟੇਟ 'ਚ ਹੀ ਰਹਿੰਦੇ ਹਾਂ, ਦੇਸ਼ ਨੂੰ ਅੱਗੇ ਚਲਾਉਣ ਵਾਲੀ, ਉਹ ਕਰਨ ਵਾਲੀ, ਪਤਾ ਨਹੀਂ ਕਿੱਡੀਆਂ ਕਿੱਡੀਆਂ ਗੱਲਾਂ ਕਹਿਣ ਲੱਗ ਜਾਂਦੇ ਆ, ਤੇ ਉਹਦਾ ਕਹਿ ਦੇਣਗੇ ਧੇਲਾ ਹੈ ਨਹੀਂ ਕੋਲ। ਦ ਵਰਲਡ ਇਜ਼ ਟਾਕਿੰਗ ਅਬਾਊਟ ਓਨਟਾਰੀਓ ਰਾਈਟ ਨਾਓ, ਫਿਰ ਭਾਈ ਗੇਮਾਂ ਕਾਹਤੋਂ ਕਰਾਉਣ ਲੱਗੇ? ਦੁਨੀਆ ਤਾਂ ਪੂਰੇ ਓਨਟਾਰੀਓ ਦੇ ਗੱਲਾਂ ਕਰੀ ਜਾਂਦੀ, ਗੇਮਾਂ ਆਪਾਂ ਛੇ ਕਰਾਉਣੀਆਂ ਟੋਰਾਂਟੋ 'ਚ 380 million ਦੇ, ਫਿਰ ਕਾਹੇ ਕੋ ਬੇੜਾ ਡੋਬ ਰਹੇ ਹੋ ਭਈਆ, ਛੋੜ ਦੀਜੀ ਇਸ ਕੋ, ਤਨਿਕ ਏਕ ਬਾਸਾ ਮੇ ਤੋ ਬਾਤ ਕਰ ਲੀਜੀਏ ਨਾ। ਜਬ ਵਰਲਡ ਮਾਰਾ ਟਾਕ ਕਰ ਰਹਾ ਹੈ, ਆਲਰੇਡੀ ਹਮ ਬਹੁਤੇ ਬਟਪਤੇ ਆਇਆ ਜਾ ਰਹਾ ਹੈ ਹਮਰੇ ਬਾਰੇ ਮੇ, ਤੋ ਕਾ ਫੁੱਟਬਾਲ ਕਰਾ ਕੇ ਹਮ ਲੈ ਲੇਂਗੇ? ਪੂਰਾ ਵਰਲਡ ਹੀ ਭਜਿਆ ਹੁੰਦਾ ਯਾਰ, ਥੱਲੀ ਨਾ ਦੇ ਦਿਓ ਸਾਨੂੰ ਕਿਤੇ ਐਪਲ ਉੱਪਲ ਦੇ। ਕਾਰਾਂ ਦੀਆਂ ਬੈਟਰੀਆਂ ਬਣਨਗੀਆਂ, ਸਾਰਾ ਓਨਟਾਰੀਓ 22 ਲੱਖ ਬੰਦਾ ਬੈਟਰੀਆਂ ਬਣਾ ਦੂ, 22 ਲੱਖ ਬੰਦਾ ਤਾਂ ਉਹਨਾਂ ਕੋਲ ਫੈਮਿਲੀ ਡਾਕਟਰ ਹੈ ਨੀਗਾ। ਜਾਓ ਸਹੀ ਨਾ, ਗੱਲ ਤਾਂ ਕਰੋ ਉਧਰਲੇ ਪਾਸੇ ਦੀ। ਹੁਣ ਬੜੀ ਛੇਤੀ ਮਹਾਨ ਹੁੰਦਾ ਜਾ ਰਿਹਾ, ਬਹੁਤ ਜ਼ਿਆਦਾ ਹੀ। ਇਟਸ ਐਬਸੋਲੂਟਲੀ ਸਟੈਗਰਿੰਗ ਵਟਸ ਹੈਪਨਿੰਗ ਹੇਅਰ ਇਨ ਓਨਟਾਰੀਓ, ਵੀ ਆਰ ਐਨ ਇਕਨੋਮਿਕ ਪਾਵਰ ਹਾਊਸ। ਤੇ ਫਿਰ ਗਰੀਬੀ ਕਿਹਦੇ ਕੋਲ ਹੈ? ਐਡਾ ਇਕਨੋਮਿਕ ਪਾਵਰ ਹਾਊਸ, ਕਮਾਲ ਹੋਈ ਪਈ ਹੈ। ਫਿਰ ਤੁਸੀਂ ਹਾਈ ਰੁਪਈਆ ਕਰਨ ਲੱਗ ਜਾਂਦੇ ਹੋ। ਫੋਰਡ ਪੁਆਇੰਟਡ ਆਊਟ ਟੂ ਮਲਟੀ ਬਿਲੀਅਨ ਡਾਲਰ ਪਲਾਨਸ ਫਾਰ ਸਟੈਲਟਨਿਸਟ ਐਂਡ ਫੋਕਸਵਾਗਨ ਫਾਰ ਇਲੈਕਟ੍ਰਿਕ ਵਹੀਕਲ ਬੈਟਰੀ ਪਲਾਂਟਸ। ਕੱਲੀ ਬੈਟਰੀ ਬਣਾ ਕੇ ਜਦੋਂ ਇੰਨਾ ਕੁਝ ਚੱਕਦਾਂਗੇ ਤਾਂ ਫੋਕਸਵਾਗਨ ਕਿੰਨੀ ਕਮਾਈ ਕਰ ਰਹੀ ਹੈ? ਜੇ ਓਨਟਾਰੀਓ ਦੇ ਭਾਗ ਇੱਕ ਕਾਰ ਦੀ ਬੈਟਰੀ ਬਣਾ ਕੇ ਹੀ ਬਣ ਜਾਣੇ ਤਾਂ ਜਿਹੜਾ ਬੈਟਰੀਆਂ ਬਣਾਉਂਦਾ, ਜਿਹੜਾ ਕਾਰ ਬਣਾਉਂਦਾ ਉਹਦਾ ਭਾਈ, ਉਹ ਤਾਂ ਫਿਰ ਸਾਡੇ ਚੈਂਟਰੀ ਨਾਲੋਂ ਵੀ ਵੱਡਾ। ਜੇ ਓਨਟਾਰੀਓ ਕੱਲਾ ਬੈਟਰੀ ਬਣਾ ਕੇ ਪਾਵਰ ਹਾਊਸ ਬਣ ਗਿਆ ਤੇ ਪੂਰੀ ਕਾਰ ਵਾਲਾ ਫਿਰ ਉਹ ਕੀ ਹੈ? ਉਹ ਕੀ? ਉਹ ਸੂਰਜ ਹੋ ਗਿਆ, ਸੂਰਜ ਤੋਂ ਵੀ ਵੱਡਾ ਹੋ ਗਿਆ ਕਿ ਉਹ ਕੀ ਕਹਿੰਦੇ ਹੁੰਦੇ ਆ, ਬਲੈਕ ਹੋਲ ਹੋ ਗਿਆ। ਫਿਰ ਇਹਦਾ ਕੰਟਰਾਸਟ ਬੈਂਕ ਦੇ ਇਕਨੋਮਿਸਟ ਤੋਂ ਕਰਾ ਲਿਆ। ਇਹਦੇ ਵਿੱਚ ਇੱਕ ਵੀ ਲੋਕ ਪੱਖੀ ਬੰਦੇ ਨੂੰ ਲਿਆ ਹੀ ਨਹੀਂ ਸਾਰੀ ਖ਼ਬਰ ਦੇ ਵਿੱਚ। ਇੱਕ ਪਾਸੇ ਤਾਂ ਓਨਟਾਰੀਓ ਵਾਲੇ ਭਾਜੀ ਨੇ ਬੋਲਤਾ, ਭਾਜੀ ਅੱਛਾ ਮੈਂ ਸੋਰੀ ਗਲਤੀ ਹੋ ਗਈ ਸੀ। ਡੱਗ ਫੋਰਡ ਜੀ ਜਿੰਦਾਬਾਦ, ਜਸਟਿਨ ਟਰੂਡੋ ਜੀ ਜਿੰਦਾਬਾਦ, ਓਲੀਵੀਆ ਚਾਓ ਜੀ ਜਿੰਦਾਬਾਦ, ਠੀਕ ਹੈ ਜੀ। ਅੱਛਾ ਜਗਮੀਤ ਜੀ ਵੀ ਜਿੰਦਾਬਾਦ, ਪੋਲੀਵਰ ਸਾਹਿਬ ਵੀ ਜਿੰਦਾਬਾਦ, ਰੋਜ਼ ਸਾਰੇ ਜਣੇ ਜਿੰਦਾਬਾਦ। ਤੁਸੀਂ ਬਹੁਤ ਇਮਾਨਦਾਰ ਹੋ, ਤੁਸੀਂ ਬਹੁਤ ਚੰਗੇ ਬੰਦੇ ਹੋ, ਬਸ ਲੋਕਾਂ ਦੀ ਕਿਸਮਤ ਖਰਾਬ ਹੈ। ਆਪਾਂ ਇਹ ਸ਼ਗਨ ਪੂਰਾ ਕਰਤਾ ਭਾਜੀ, ਸਾਡੇ ਰੇਡੀਓ ਨਾ ਬੰਦ ਕਰਾਇਓ, ਸਾਡਾ ਸ਼ੋਅ ਨਾ ਬੰਦ ਕਰਾਇਓ। ਹਾਂ ਅਸੀਂ ਜੇ ਕਰ ਨਹੀਂ ਸਕਦੇ ਬਹੁਤੀ ਤਾਰੀਫ, ਪਰ ਜਿਹੜੇ ਇਕਨੋਮਿਸਟ ਹੁਣ ਗੱਲਾਂ ਕਰਦੇ ਆ, ਹੁਣ ਉਹ ਵੀ ਇੰਗਲਿਸ਼ ਚ ਕਰਦੇ ਆ, ਆਪਾਂ ਪੰਜਾਬੀ ਵਾਲਾ ਕੋਈ ਨਹੀਂ ਹੈ ਉਹਨਾਂ ਚ। ਤੇ RBC ਦੀ ਲੇਟੈਸਟ ਪ੍ਰੋਵਿੰਸ਼ੀਅਲ ਇਕਨੋਮਿਕ ਆਊਟਲੁੱਕ ਕਹਿੰਦੀ ਹੈ ਓਨਟਾਰੀਓਜ਼ ਇਕਨੋਮੀ ਇਜ਼ ਸੈੱਟ ਟੂ ਟੇਕ ਮੋਰ ਪ੍ਰੋਨਾਊਂਸਡ ਸਟੈਪ ਬੈਕ, ਉਹਦਾ ਕਹਿੰਦੇ ਪਿੱਛੇ ਜਾ ਰਹੀ ਹੈ। ਮੇਜਰ ਕੰਸਟਰਕਸ਼ਨ ਪ੍ਰੋਜੈਕਟਸ ਫਾਰ ਇਲੈਕਟ੍ਰਿਕ ਵਹੀਕਲ ਬੈਟਰੀ ਪਲਾਂਟਸ ਵੋਂਟ ਬੀ ਇਨਫ ਟੂ ਕਾਊਂਟਰੈਕਟ ਦੀ ਬਰਾਡਰ ਕੋਲਡ ਡਾਊਨ ਫਰੋਮ ਹਾਇਰ ਇੰਟਰਸਟ ਰੇਟਸ ਐਂਡ ਸਲੋਅਰ ਗਲੋਬਲ ਗਰੋਥ। ਗਲੋਬ ਤਾਂ ਸਾਰਾ ਇੱਧਰ ਨੂੰ ਭੱਜਿਆ ਆਉਂਦਾ, ਤੇ ਕਹਿੰਦੇ ਗਲੋਬ ਦੀ ਗਰੋਥ ਹੈ ਨੀ ਗੀ, ਤੇ ਆ ਵਿਆਜ ਵੂਜ ਜੇ ਵੱਧ ਗਏ ਤੇ ਕੱਲੀਆਂ ਬੈਟਰੀਆਂ ਦੇ ਨਾਲ ਕਹਿੰਦੇ ਆਪਾਂ ਬਹੁਤ ਜ਼ਿਆਦਾ ਅਮੀਰ ਨਹੀਂ ਹੋਣ ਲੱਗੇ। ਬਿਜ਼ਨਸ ਬੈਂਕਰਪਸੀਜ਼ ਇਨ ਓਨਟਾਰੀਓ ਹੈਵ ਸਰਜਡ ਇਨ ਰੀਸੈਂਟ ਮੰਥਸ ਐਂਡ ਅਮਿਡ ਇਕਨੋਮਿਕ ਵੀਕਨੈਸ। ਇਹ ਪ੍ਰੋਵਿੰਸ਼ੀਅਲ ਇਕਨੋਮਿਕ ਫੋਰਕਾਸਟ ਕੀਤੀ ਹੈ TD ਇਕਨੋਮਿਕਸ ਨੇ। ਪ੍ਰਾਈਵੇਟ ਸੈਕਟਰ ਇੰਪਲਾਇਮੈਂਟ ਹੈਜ਼ ਬੀਨ ਫਾਲਿੰਗ ਸਿੰਸ ਮਿਡ 2023। ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਨੌਕਰੀਆਂ ਘੱਟ ਗਈਆਂ। ਅਨਸਰਟਨਿਟੀ ਬਹੁਤ ਵਧੀ ਪਈ ਹੈ। ਇਹ ਪ੍ਰਿਵਿਊ ਕਿਹਨੇ ਦਿੱਤਾ? ਮਾਰਕ ਡੈਸਮੋਰਿਓ ਪ੍ਰਿੰਸੀਪਲ ਇਕਨੋਮਿਸਟ ਨੇ ਦਿੱਤਾ ਸੀ ਫਾਈਨੈਂਸ਼ੀਅਲ ਦੇ ਤੇ ਇਹ ਕਹਿੰਦੇ ਫੁੱਲ ਇਫੈਕਟਸ ਆਫ ਇੰਟਰਸਟ ਰੇਟ ਹਾਈਕਸ ਹੈਵਨ ਯੈਟ ਬੀਨ ਫੈਲਟ ਐਂਡ ਹਜੇ ਫੈਲਟ ਨਹੀਂ ਹੋਏ ਬਾਈ ਫੈਲਟੇ ਹੋ ਬਈ ਕਿੰਨੇ ਕੋਲ ਫੈਲਟੇ ਆ ਮਾੜਾ ਮੋਟਾ ਮੈਨੂੰ ਦੱਸ ਦੋ ਕਿਸੇ ਨੂੰ ਮਾੜਾ ਮੋਟਾ ਕੇਸ ਤੇ ਕਹਿੰਦੇ ਹਜੇ ਅਸਲ ਚ ਪੂਰਾ ਨਹੀਂ ਪਤਾ ਲੱਗਿਆ ਹਜੇ ਲੋਕਾਂ ਨੇ ਚੰਗਿਆੜਾ ਨਹੀਂ ਮਾਰੀਆਂ ਚੰਗੀ ਤਰ੍ਹਾਂ ਚੀਕੋ ਲੋਕੋ ਚੀਕ ਕੇ ਬਤਾਓ 416 ਪੇ ਵੀ ਬਤਾ ਸਕਦੇ ਹੋ 620 ਪੇ ਵੀ ਬਤਾ ਸਕਦੇ ਹੋ 1778 ਨੰਬਰ ਆਪਣਾ 416-620-1778 ਜ਼ਰੂਰ ਤੁਸੀਂ ਦੱਸ ਸਕਦੇ ਹੋ ਕਿ ਹਜੇ ਤੁਹਾਨੂੰ ਚੂੰਡੀ ਵੱਡੇ ਦਾ ਫਰਕ ਪਿਆ ਕਿ ਹਜੇ ਵੀ ਨੰਬਨੈਸ ਫੀਲ ਹੋ ਰਹੀ ਹੈ ਤੇ ਬਸ ਆਹੀ ਹੈ ਜੀ ਬਹੁਤ ਲੋਕ ਘਰਾਂ ਚ ਬੈਠੇ ਨੇ ਰਾਜਵਿੰਦਰ ਜੀ ਇਹੀ ਤਾਂ ਕਹਾਣੀ ਹੈ ਪਰ ਉਹ ਤਾਂ ਕਹਿੰਦੇ ਆ ਜੀ ਪਿਕਚਰ ਬਹੁਤ ਗਾਹਾਂ ਜਾ ਰਹੀ ਹੈ ਬਹੁਤ ਛੇਤੀ ਕਿਤੇ ਕੋਈ ਤਰੱਕੀ ਜ਼ਿਆਦਾ ਨਾ ਹੋ ਜੇ ਹਨਾ ਇਹ ਜਿਹੜੀ ਜ਼ਿਆਦਾ ਤਰੱਕੀ ਦਾ ਟਕਵੰਜ ਜਿਹਾ ਰਚਿਆ ਜਾਂਦਾ ਹੈ ਇਹ ਲੋਕਾਂ ਨੂੰ ਮਹਿਸੂਸ ਕਿਉਂ ਨਹੀਂ ਹੋ ਰਿਹਾ ਇਕਨੋਮਿਕ ਤੇ ਫਿਸਕਲ ਸਿਚੁਏਸ਼ਨ ਹੈ ਉਹ ਕਹਿੰਦੇ ਕੋਈ ਜ਼ਿਆਦਾ ਵਧੀਆ ਨਹੀਂ ਹੈ ਤੇ ਉਹਦੇ ਵਿੱਚ ਵੀ ਇਹ ਜੀ ਡੀ ਪੀ ਜੀ ਚੱਕ ਕੇ ਲਿਆਉਂਦੇ ਤੀਜੇ ਦਿਨ ਜੀ ਡੀ ਪੀ ਨੰਬਰ ਉੱਥੇ ਚੜ ਗਿਆ 22 ਲੱਖ ਬੰਦੇ ਕੋਲ ਯਾਰ ਤੁਹਾਡਾ ਡਾਕਟਰ ਹੈ ਨੀਗਾ ਬੱਚੇ ਤੁਹਾਡੇ ਸਕੂਲਾਂ ਚ ਰੋਟੀ ਖਾਣ ਜੋਗੇ ਹੈ ਨੀ ਡਾਕਟਰੀ ਸੇਵਾਵਾਂ ਬੰਦ ਨੇ ਪਬਲਿਕ ਟਰਾਂਸਿਟ ਦਾ ਬੁਰਾ ਹਾਲ ਹੈ ਤੁਹਾਡੀ ਜੀ ਡੀ ਪੀ ਤੋਂ ਕਰਾਉਣਾ ਕੀ ਹੈ ਭਾਵੇਂ ਇਹ ਸਾਰੀ ਦੁਨੀਆਂ ਦੀ ਜੀ ਡੀ ਪੀ ਤੁਸੀਂ ਮੈਨੂੰ ਸ਼ੋਅ ਕਰ ਦੋ ਵੀ ਮੇਰੇ ਬੈਂਕ ਚ ਇੰਨਾ ਪੈਸਾ ਜਿਹੜਾ ਪੈਸਾ ਵਰਤਣੇ ਨੀ ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਉਠਾ ਕੇ ਲੈ ਜਾਓ ਆਪਣੀ ਜੇ ਜੀ ਡੀ ਪੀ ਚਲੋ ਮੈਂ ਤਾਂ ਵੈਸੇ ਇਹ ਕਹਿੰਦਾ ਹੁੰਦਾ ਕਿ ਬਾੜ ਮੇ ਜਾਏ ਤੁਹਾਡੀ ਜੀ ਡੀ ਪੀ ਔਰ ਆਪਕੀ ਇਕਾਨਮੀ ਜਬ ਲੋਕੋਂ ਕਾ ਹਾਲ ਹੀ ਬੁਰਾ ਹੈ ਸੋ ਇਸ ਟਾਈਮ ਇਹਦੇ ਬਜਟ ਦੇ ਵਿਚ ਤੁਹਾਨੂੰ ਕੁਛ ਵੀ ਪ੍ਰਾਪਤ ਨਹੀਂ ਹੋਣਾ ਤੇ ਬਸ ਇਹੀ ਹੈ ਕਿ ਚੜ ਜਾ ਬੱਚਾ ਸੂਲੀ ਆਰਾਮ ਭਲੀ ਕਰੇਗਾ ਤੇ ਇੰਜੋਏ ਵਟ ਐਵਰ ਇਜ਼ ਹੈਪਨਿੰਗ ਵਿਦ ਯੂ ਜਸਟ ਇੰਜੋਏ ਐਸ ਮਚ ਐਸ ਯੂ ਕੈਨ ਜਸਟ ਇੰਜੋਏ ਯੋਰ ਸੈਲਫ
ਮਕਾਨ ਤੇ ਘਰ ਵਿਚ ਸਕੂਨ ਦਾ ਅੰਤਰ ਹੁੰਦਾ ਹੈ ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸਕੂਨ ਮਿਲੇ ਕੀ ਤੁਸੀਂ ਵੀ ਆਪਣੇ ਲਈ ਸਕੂਨ ਲੱਭ ਰਹੇ ਹੋ ਤੇ ਇੱਕੋ ਨਾਂ ਯਾਦ ਰੱਖੋ ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿਚ ਮਦਦ ਕਰ ਸਕਦੇ ਨੇ ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲ ਰੈਪਰੈਜੈਂਟੇਟਿਵ ਨੇ ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ 647-898-6245
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
ਇਹ ਫਾਰਮੇਸੀ ਦੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ ontario.ca/lorehelp ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ
Listening to the current affairs with Ramanjit Sidhu.
ਇੱਕ ਵਾਰ ਇੱਕ ਲੈਫਟਿਸਟ ਲੀਡਰ ਦੇ ਨਾਲ ਮੇਰੀ ਗੱਲਬਾਤ ਹੋਈ ਪਿਛਲੀਆਂ ਗਰਮੀਆਂ ਦੇ ਵਿਚ ਤੇ ਜਦੋਂ ਮੈਂ ਆਪਣੀ ਗੱਲਾਂ ਬਾਤਾਂ ਕਰੀ ਜਾਵਾਂ ਤਾਂ ਉਹਨਾਂ ਨੇ ਮੇਰੇ ਤੇ ਕਮੈਂਟ ਮਾਰਿਆ ਬੜਾ ਤਿੱਖਾ ਕਹਿੰਦੇ ਦੁਖੀ ਆਤਮਾ ਮੈਂ ਕਿਹਾ ਵੀ ਮੇਰਾ ਦੁੱਖ ਕੋਈ ਆਪਣਾ ਦੁੱਖ ਨਹੀਂ ਹੈ ਕਿ ਮੈਂ ਆਪਣੇ ਦੁੱਖ ਰੋਂਦਾ ਫਿਰਦਾ ਹੈ ਮੇਰਾ ਦੁੱਖ ਇਹ ਹੈ ਕਿ ਲੋਕਾਂ ਦੇ ਨਾਲ ਨਜਾਇਜ਼ ਹੋ ਰਿਹਾ ਥੋੜਾ ਜਿਹਾ ਤਾਂ ਘੱਟ ਹੋਣਾ ਚਾਹੀਦਾ ਪਰ ਮਨ ਨੂੰ ਤਸੱਲੀ ਕਿਵੇਂ ਆਵੇ ਕਿ ਮੈਂ ਦੁਖੀ ਆਤਮਾ ਆ ਕਿ ਮੈਂ ਅਮੀਰ ਮਿਨਾਈ ਸਾਹਿਬ ਦੇ ਇਸ ਸ਼ੇਅਰ ਦੇ ਉੱਤੇ ਜ਼ਿੰਦਗੀ ਜਿਉਣੀ ਚਾਹੁੰਦਾ ਉਹਨਾਂ ਦਾ ਸ਼ੇਅਰ ਹੈ ਕਿ ਖੰਜਰ ਚਲੇ ਕਿਸੀ ਪੇ ਤੜਪਤੇ ਹੈ ਹਮ ਅਮੀਰ ਖੰਜਰ ਚਲੇ ਕਿਸੀ ਪੇ ਤੜਪਤੇ ਹੈ ਹਮ ਅਮੀਰ ਸਾਰੇ ਜਹਾਂ ਕਾ ਦਰਦ ਹਮਾਰੇ ਜਿਗਰ ਮੇ ਹੈ ਤੇ ਮੈਂ ਤਕਰੀਬਨ ਇਸੇ ਤਰ੍ਹਾਂ ਦੀ ਦੁਖੀ ਆਤਮਾ ਹੀ ਕਵਾ ਕੇ ਖੁਸ਼ ਹਾਂ ਪਰ ਮੈਂ ਲੋਕਾਂ ਨੂੰ ਇਸ ਹਾਲਤ ਵਿਚ ਨਹੀਂ ਛੱਡ ਸਕਦਾ ਬਾਕੀ ਹੁਣ ਇੱਕ ਗੱਲ ਹੋਰ ਆ ਪਿਛਲੀ ਜਿਹੜੀ ਆਪਾਂ ਖ਼ਬਰ ਡਿਸਕਸ ਕੀਤੀ ਸੀ ਉਹਦੇ ਦੋ ਕੁ ਨੁਕਤੇ ਮੈਨੂੰ ਲੱਗਿਆ ਮੈਂ ਫੌਰੀ ਤੌਰ ਤੇ ਕਰਦਾ ਇੱਕ ਤਾਂ ਇਹਨਾਂ ਨੇ ਕਿਹਾ ਡਗ ਫੋਰਡ ਹੋਰਾਂ ਨੇ ਕਿ ਮੈਂ ਚਾਹੁੰਦਾ ਕਿ ਲੋਕਾਂ ਦੀ ਜੇਬ ਦੇ ਵਿੱਚ ਪੈਸਾ ਹੋਵੇ। ਵੀ ਆਰ ਔਨ ਅ ਰਿਲੈਂਟਲੈਸ ਮਿਸ਼ਨ ਟੂ ਸੇਵ ਪੀਪਲਸ ਮਨੀ। ਵੀ ਆਰ ਆਲਵੇਜ ਗੋਇੰਗ ਟੂ ਮੇਕ ਸ਼ੋਰ ਵੀ ਪੁੱਟ ਮਨੀ ਇਨ ਟੂ ਪੀਪਲਸ ਪਾਕਿਟ ਰਾਦਰ ਦੈਨ ਗਵਰਨਮੈਂਟਸ ਪਾਕਿਟ। ਵਾਹ, ਕਿੰਨੀ ਵਧੀਆ ਗੱਲ ਆ। ਦੇਖੋ ਹੁਣ ਤੁਸੀਂ ਇਹਦੇ ਵਿੱਚ ਢੁੰਡੀ ਫੜੋ, ਕੀ ਕਹਿ ਰਹੇ ਆ ਵੀ ਸਰਕਾਰ ਕੋਲ ਕੋਈ ਪੈਸਾ ਨਹੀਂ ਆਉਣਾ ਚਾਹੀਦਾ, ਕਿਉਂਕਿ ਸਰਕਾਰ ਕੋਲ ਜੇ ਪੈਸਾ ਆਇਆ ਜਾਂ ਤਾਂ ਫਿਰ ਯਾਰਾਂ ਨੂੰ ਚੁਕਾ ਦੇਣਾ, ਨਹੀਂ ਤਾਂ ਫਿਰ ਅਸੀਂ ਪਬਲਿਕ ਸੈਕਟਰ ਦੇ ਵਿੱਚ ਜਿਹੜੀਆਂ ਤੁਹਾਨੂੰ ਇਕੱਠੇ ਕੁਲੈਕਟਿਵ ਰੂਪ ਚ ਸੇਵਾਵਾਂ ਦੇਣੀਆਂ ਨੇ, ਉਹਦੇ ਨਾਲ ਲੋਕ ਮਜ਼ਬੂਤ ਹੁੰਦੇ ਆ ਕਿ ਇਲਾਜ ਦੀ ਸਹੂਲਤ ਮਿਲ ਜਾਵੇ ਉਹਨਾਂ ਨੂੰ। ਇਲਾਜ ਤਾਂ ਵੀ ਜੇਬਾਂ ਚੋਂ ਕਰਾਓ, ਤੁਹਾਡੇ ਤੋਂ ਪੰਜਾਹ ਡਾਲਰ ਇਕੱਠੇ ਕਰਕੇ ਸਾਰੇ ਓਨਟੈਰੀਓ ਦੇ ਉੱਪਰ ਬਜਟ ਤਿਆਰ ਕਰੀਏ, ਕਿਉਂਕਿ ਸਾਰਾ ਓਨਟੈਰੀਓ ਬਿਮਾਰ ਨਹੀਂ ਹੋਣਾ। ਹੋ ਸਕਦਾ ਕਿਸੇ ਦੇ 500 ਖਰਚਣਾ ਪੈ ਜਾਵੇ, ਪਰ ਕਿਸੇ ਨੂੰ ਬੇਫਿਕਰੀ ਹੋ ਜਾਂਦੀ ਹੈ ਕਿ ਬਈ ਹੁਣ ਠੀਕ ਹੈ, ਨਹੀਂ ਨਹੀਂ ਇੰਸ਼ੋਰੈਂਸ ਕਰਾ ਕੇ ਆਓ, ਉਹ ਕੰਪਨੀ ਵਾਲਿਆਂ ਤੋਂ ਅਸੀਂ ਚੰਦਾ ਲੈ ਕੇ ਅੱਗੇ ਤੁਹਾਡੀ ਬਣਾਵਾਂਗੇ ਰੇਲ। ਸਰਕਾਰ ਕੋਲ ਪੈਸਾ ਨਾ ਹੋਵੇ, ਸਰਕਾਰਾਂ ਹੋ ਜਾਣ ਕਮਜ਼ੋਰ। ਜੇ ਸਰਕਾਰ ਕੋਲ ਪੈਸੇ ਨਹੀਂ ਹੋਊਗਾ ਤੇ ਸਰਕਾਰ ਕਰੂਗੀ ਕੀ, ਕਿਵੇਂ ਚੱਲੂਗੀ? ਜਿਹੜੇ ਕੰਮ ਸਰਕਾਰ ਨੇ ਕਰਨੇ ਉਹ ਕਿਵੇਂ ਹੋਣਗੇ? ਅਸੀਂ ਕਹਿੰਦੇ ਹਾਂ ਕਿ ਸਾਡੇ ਤੋਂ ਪੈਸੇ ਲਓ ਤੇ ਇਮਾਨਦਾਰੀ ਨਾਲ ਵਰਤੋ। ਇਹ ਧੋਖਾ ਦੇਣਾ ਬੰਦ ਕਰ ਦਿਓ ਕਿ ਲੋਕਾਂ ਤੋਂ ਅਸੀਂ ਪੈਸਾ ਲੈਣਾ ਹੀ ਨਹੀਂ ਚਾਹੁੰਦੇ। ਇਹਦਾ ਮਤਲਬ ਤਾਂ ਫਿਰ ਸਮਾਜ ਰਹਿਣਾ ਹੀ ਨਹੀਂ। ਫਿਰ ਜਿੰਨੇ ਕਮਾ ਲਏ ਹਰ ਕੋਈ ਆਪੋ ਆਪਣੀ ਜੇਬ ਚ ਪਾਵੇ, ਪੁਲਿਸ ਆ ਗਈ, ਕਾਨੂੰਨ ਦੇ ਕੋਈ ਲੋੜ ਨਹੀਂ। ਜਿਹੜਾ ਤਕੜਾ ਉਹ ਜਿਹਦੇ ਕੋਲ ਜ਼ਿਆਦਾ ਪੈਸੇ ਉਹ ਲੈ ਜੂ। ਮੈਂ 5000 ਡਾਲਰ ਨਾਲ 5-10 ਲੱਖ ਕਰੋੜ ਡਾਲਰ ਵਾਲੇ ਬੰਦੇ ਦਾ ਕੀ ਮੁਕਾਬਲਾ ਕਰ ਲੂੰਗਾ? ਤੁਸੀਂ ਲੋਕਾਂ ਨੂੰ ਇਕੱਲੇ ਇਕੱਲੇ ਕਿਉਂ ਕਰਨ ਲੱਗੇ ਹੋਏ ਹੋ? ਸਾਨੂੰ ਇੱਕ ਯੂਨੀਸਨ ਦੇ ਵਿੱਚ ਰਹਿਣਾ ਪੈਣਾ। ਅਸੀਂ ਅੱਜ ਵੀ ਆਪਣੇ ਸਮਾਜ ਵਿੱਚ ਇੱਕ ਜੁੱਟਤਾ ਲਿਆਉਣੀ ਚਾਹੁੰਦੇ ਹਾਂ, ਔਰ ਸਾਨੂੰ ਪਤਾ ਕਿ ਜੇ ਮੇਰੀ 5000 ਡਾਲਰ ਆਮਦਨ ਹੈ ਤੇ 2000 ਮੈਂ ਆਪਣੇ ਇਸ ਮਜ਼ਬੂਤ ਸਮਾਜ ਚ ਲਾਊਂਗਾ ਤਾਂ ਕਿ ਮੈਨੂੰ ਆਪਣੇ ਧੀ ਪੁੱਤ ਦਾ ਸੜਕ ਤੇ ਫਿਰਦੇ ਦਾ ਡਰ ਨਾ ਹੋਵੇ। ਮੈਂ ਨਾਲ ਉਹਦੇ ਪ੍ਰਾਈਵੇਟ ਸਿਕਿਉਰਿਟੀ ਗਾਰਡ ਨਹੀਂ ਭੇਜ ਸਕਦਾ, ਸਮਾਜ ਤੋਂ ਬਾਹਰ ਹੋ ਕੇ ਮੈਂ ਕਿਵੇਂ ਜਿਉਂ ਲੂੰਗਾ? ਔਰ ਪਾਕਟ ਚ ਕਿਹੜਾ ਪੈਸਾ ਛੱਡਣਾ ਜਿਹੜਾ ਫਿਰ 10 ਰੁਪਏ ਦੀ ਬ੍ਰੈਡ ਕਰਕੇ ਕੱਢ ਲੈਣਾ? ਹੈਂ, 4 ਲੱਖ ਦਾ ਘਰ ਜਿਹੜਾ 14 ਲੱਖ ਚ ਵੇਚ ਦੇਣਾ ਤੇ ਪਾਕਟ ਮੇਰੀ ਕੀ ਕਰੂਗੀ? ਆ ਸਭ ਦੀਆਂ ਪਾਕਟਾਂ ਚ ਕਿੰਨੇ ਕੁ ਪੈਸੇ ਆ? ਹੱਥ ਮਾਰ ਕੇ ਦੇਖੋ ਜੇ ਨਾ ਉਹਦੇ ਵਿੱਚ ਕੀ ਉਹ ਲੈਂਟਿਲ ਜੇ ਨਿਕਲੇ, ਬੁਰਾ ਨਿਕਲਦਾ ਜੇਬਾਂ ਚੋਂ ਪੈਸੇ ਆ, ਕਹਿੰਦੇ ਜੇਬਾਂ ਚ ਹੱਥ ਪਾ ਕੇ ਦੱਸੋ ਮੈਨੂੰ ਕਿੰਨਿਆਂ ਦੀ ਜੇਬ ਚ ਪੈਸਾ। ਮਾਰਿਓ ਫੋਨ ਮੈਨੂੰ, ਹੱਥ ਪਾ ਕੇ ਦੱਸੋ ਕਿੰਨੇ ਕੁ ਡਾਲਰ ਆ ਜੇਬਾਂ ਚ। ਕਿਆ ਕਹਾਣੀ ਬਣਾ ਰਹੇ ਹੋ ਯਾਰ? ਮਤਲਬ ਠੀਕ ਹੈ ਕਿ ਆਮ ਜਨਤਾ ਭੋਲੀ ਭਾਲੀ ਹੋਤੀ ਹੈ, ਪਰ ਇੰਨੀ ਵੀ ਜ਼ਿਆਦਾ ਨਹੀਂ ਹੋਣੀ ਚਾਹੀਦੀ ਜਿੰਨੀ ਤੁਸੀਂ ਬਣਾਈ ਬੈਠੇ ਹੋ। ਥੋੜਾ ਸਾ ਜ਼ਿਆਦਾ ਕਰ ਦਿੱਤੇ ਹੋ ਜਨਾਬ, ਥੋੜਾ ਕੰਮ ਕੀਆ ਕਰੋ। ਤੇ ਦੋ ਖਬਰਾਂ ਕਾਫੀ ਜ਼ਿਆਦਾ ਦਿਲ ਵਲੂੰਦਰਨ ਵਾਲੀਆਂ ਮਿਲੀਆਂ ਨੇ। ਇੱਕ ਤਾਂ ਇਸ ਵੀਕਐਂਡ ਤੇ ਇੱਕ ਡੌਗ ਅਟੈਕ ਦੀ ਘਟਨਾ ਵਾਪਰੀ ਸ਼ਨੀਵਾਰ ਨੂੰ, ਤੇ ਅਨਲੀਸ਼ਡ ਏਰੀਆ ਵਿੱਚ ਕੁੱਤਾ ਸੀ, ਪਲੇਗਰਾਊਂਡ ਦੇ ਵਿੱਚ ਉਹ ਜਾ ਵੜਿਆ, ਇੱਕ ਛੋਟਾ ਬੱਚਾ ਉੱਥੋਂ ਲੰਘ ਰਿਹਾ ਸੀ, ਇਸ ਕੁੱਤੇ ਨੇ ਬੜਾ ਭਿਆਨਕ ਉਹਦੇ ਉੱਤੇ ਹਮਲਾ ਕਰਤਾ। ਲਿਟਲ ਨਾਰਵੇ ਪਾਰਕ, ਲੇਕ ਸ਼ੋਰ ਬੁਲੇਵਾਰਡ ਵੈਸਟ ਤੇ ਬੈਥੁਰਸਟ ਸਟਰੀਟ ਤੇ ਇਹ ਸ਼ਨੀਵਾਰ ਸਵੇਰੇ ਹੋਇਆ, ਤੇ ਬੱਚੇ ਦੇ ਉੱਤੇ ਕੁੱਤੇ ਦਾ ਅਟੈਕ ਇੰਨਾ ਭਿਆਨਕ ਸੀ ਕਿ ਉਹਦੀ ਜ਼ਿੰਦਗੀ ਹੁਣ ਪਹਿਲਾਂ ਵਰਗੀ ਨਹੀਂ ਰਹਿਣੀ। ਉਹਦੇ ਜ਼ਿੰਦਗੀ ਦੇ ਵਿੱਚ ਉਹਦੇ ਵੱਡੀ ਤਬਦੀਲੀ ਵਾਪਰ ਜਾਣੀ, ਉਹਦੀ ਸਿਹਤ ਪਹਿਲਾਂ ਵਰਗੀ ਨਹੀਂ ਰਹਿਣੀ। ਔਰਤ ਮੌਕੇ ਤੋਂ ਫਰਾਰ ਹੋ ਗਈ, ਪੁਲਿਸ ਨੇ ਉਹਦੀਆਂ ਫੋਟੋਆਂ ਪ੍ਰਕਾਸ਼ਿਤ ਕੀਤੀਆਂ ਤੇ ਬਾਅਦ ਵਿੱਚ 38 ਸਾਲਾ ਔਰਤ ਨੂੰ ਐਤਵਾਰ ਗ੍ਰਿਫ਼ਤਾਰ ਕਰ ਲਿਆ ਗਿਆ। ਮੰਡੇ ਨੂੰ ਇਹਦੀ ਜਾਣਕਾਰੀ ਦਿੱਤੀ ਹੈ, ਔਰਤ ਪੁਲਿਸ ਦੀ ਕਸਟਡੀ ਚ ਹੈ, ਉਹਦੇ ਉੱਤੇ 5 ਚਾਰਜਿਸ ਲੱਗੇ ਹੈ, ਕ੍ਰਿਮੀਨਲ ਨੈਗਲੀਜੈਂਸ ਕੌਜ਼ਿੰਗ ਬਾਡੀਲੀ ਹਾਰਮ ਐਂਡ ਫੇਲਿੰਗ ਟੂ ਪ੍ਰੀਵੈਂਟ ਅ ਡੌਗ ਫਰੋਮ ਬਾਈਟਿੰਗ ਔਰ ਅਟੈਕਿੰਗ। ਹੁਣ ਉਹ ਕਹਿੰਦੇ ਅਰਲੀ ਟ੍ਰੇਨਿੰਗ ਤੇ ਸੋਸ਼ਲਾਈਜੇਸ਼ਨ ਹੈ ਉਹ ਫੰਡਾਮੈਂਟਲ ਹੋਣੇ ਚਾਹੀਦੇ ਨੇ ਫਾਰ ਡੌਗਸ ਟੂ ਹੈਲਪ ਮਿਟੀਗੇਟ ਦਾ ਰਿਸਕ ਆਫ ਅਗਰੈਸਿਵ ਬਿਹੇਵੀਅਰ। ਟੋਰਾਂਟੋ ਹਿਊਮੇਨ ਸੋਸਾਇਟੀ ਨੇ ਵੀ ਇਹਦੇ ਉੱਤੇ ਗੱਲ ਕੀਤੀ ਹੈ, ਲੀਸ਼ ਰੈਗੂਲੇਸ਼ਨ ਦਾ ਪਬਲਿਕ ਏਰੀਆ ਦੇ ਵਿੱਚ ਚੰਗੀ ਤਰ੍ਹਾਂ ਪਾਲਣ ਹੋਣਾ ਚਾਹੀਦਾ। ਤੇ ਡੌਗ ਇੰਸੀਡੈਂਟ ਪਹਿਲਾਂ ਵੀ 21 ਮਾਰਚ ਨੂੰ ਵਾਪਰੀ ਹੈ, ਉਦੋਂ ਵੀ ਸਿਟੀ ਨੇ ਇੱਕ ਇਸ ਡੌਗ ਇੰਸੀਡੈਂਟ ਰੀਸਨ ਤੋਂ ਪਹਿਲਾਂ 21 ਮਾਰਚ ਨੂੰ ਇੱਕ ਮੋਸ਼ਨ ਲਿਆਂਦਾ ਸੀ ਕਿ ਖਤਰਨਾਕ ਕੁੱਤਿਆਂ ਦਾ ਇੱਕ ਰਜਿਸਟ੍ਰੇਸ਼ਨ ਦਾ ਪ੍ਰੋਸੈਸ ਚਲਾਇਆ ਜਾਵੇ। ਤੇ ਜਾਨਵਰ ਦਾ ਵੀ ਕੋਈ ਕਸੂਰ ਨਹੀਂ ਹੈ, ਉਹਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਕਿ ਉਹ ਕਿਹੜੇ ਹਾਲਾਤ ਵਿੱਚ ਹੈ ਤੇ ਕਿੱਥੇ ਰੱਖਿਆ ਗਿਆ। ਹੁਣ ਚਲੋ, ਹੁਣ ਇਸ ਕਹਾਣੀ ਦੇ ਵਿੱਚ ਕਾਫੀ ਕੁਝ ਆ ਰਿਹਾ ਤੇ ਤਕਰੀਬਨ ਇਹ ਤਾਲਮੇਲ ਹੁਣ ਭਾਈ ਭਾਵਨਾਵਾਂ ਦਾ ਵੀ ਮਾਮਲਾ ਹੈ, ਪਰ ਇਹਨੂੰ ਆਪਣੇ ਪੱਧਰ ਦੇ ਉੱਤੇ ਸੋਚਿਆ ਜ਼ਰੂਰ ਜਾਣਾ ਚਾਹੀਦਾ ਕਿ ਇਹ ਕਿਸ ਢੰਗ ਨਾਲ ਇਸ ਮਸਲੇ ਦਾ ਹੱਲ ਕੱਢਿਆ ਜਾ ਸਕਦਾ। ਬਹੁਤਾ ਕੁਝ ਤਾਂ ਮੈਂ ਤੇ ਨਹੀਂ ਕਹਿਣਾ, ਪਰ ਬੜੀਆਂ ਮਾੜੀਆਂ ਇੰਸੀਡੈਂਟਸ ਹੋ ਰਹੀਆਂ ਨੇ। ਇਹਤੋਂ ਬਾਅਦ ਜਾਨਵਰਾਂ ਨੂੰ ਵੀ ਸਜ਼ਾਏ ਮੌਤ ਮਿਲ ਜਾਂਦੀ ਹੈ, ਮਾਲਕ ਉਹ ਪਰੇਸ਼ਾਨ ਹੋ ਜਾਂਦਾ ਹੈ, ਬੱਚਾ ਉਹ ਬਰਬਾਦ ਹੋ ਜਾਂਦਾ ਹੈ। ਜਿਹੜੇ ਸਮਾਜ 'ਚ ਅਸੀਂ ਆਪਣੇ ਆਪ ਨੂੰ ਅਜੇ ਰਹਿਣ ਯੋਗ ਅਨੁਕੂਲ ਨਹੀਂ ਕਰ ਸਕੇ, ਉਹਦੇ ਵਿੱਚ ਹੋਰ ਕੀ ਟਿੱਪਣੀ ਕੀਤੀ ਜਾ ਸਕਦੀ ਹੈ। ਇੱਕ ਖਬਰ ਹੋਰ ਬੜੀ ਭਿਆਨਕ ਕਿਸਮ ਦੀ ਹੋਈ ਹੈ। ਇਹ ਓਨਟੈਰੀਓ ਦੇ ਵਿੱਚ ਤਿੰਨ ਪੁਲਿਸ ਮੁਲਾਜ਼ਮਾਂ ਨੂੰ, ਇਹ ਤਕਰੀਬਨ 26 ਨਵੰਬਰ 2020 ਦੀ ਗੱਲ ਹੈ, ਵਿਲੀਅਮ ਸ਼ਪੀਰੋ 33 ਸਾਲਾਂ ਦੇ ਬੰਦੇ ਦੇ ਖਿਲਾਫ ਸ਼ਿਕਾਇਤ ਹੋਈ ਕਿ ਉਹ ਇਹਦਾ ਸ਼ਾਇਦ ਵਾਈਫ ਨਾਲ ਬੱਚੇ ਨੂੰ ਲੈ ਕੇ ਡਿਸਪਿਊਟ ਹੋਵੇ ਕਿ ਇਹ ਬੱਚੇ ਨੂੰ ਕਿਡਨੈਪ ਕਰਕੇ ਭੱਜ ਗਿਆ। ਔਰ ਇਸ ਤਰ੍ਹਾਂ ਦੀਆਂ ਬਹੁਤ ਘਟਨਾਵਾਂ ਹੋ ਰਹੀਆਂ ਨੇ। ਪੁਲਿਸ ਨੇ ਪਿੱਛਾ ਕੀਤਾ, ਗੱਡੀ ਭਜਾਉਂਦਾ ਸੀ, ਗੱਡੀ ਵਿਚ ਚਲਦੇ ਹੋਇਆਂ ਨੇ ਆਪਣੇ ਆਪ ਨੂੰ ਇਹ ਵੀ ਸ਼ੋਅ ਕੀਤਾ ਕਿ ਮੈਂ ਸਿਰ ਚ ਗੋਲੀ ਮਾਰ ਲੈਣੀ ਹੈ, ਪਰ ਇਹਨੇ ਗੋਦੀ ਚ ਬੱਚਾ 2.5 ਮਹੀਨਿਆਂ ਦਾ ਬਿਠਾ ਰੱਖਿਆ ਸੀਗਾ। ਮੈਂ ਬੱਚੇ ਦੀ ਉਮਰ ਇਕ ਵਾਰੀ ਫੇਰ ਕਨਫਰਮ ਕਰ ਲੈਣਾ। ਬਾਅਦ ਵਿਚ ਪੁਲਿਸ ਨੇ ਇਹਨੂੰ ਘੇਰਿਆ ਤੇ 45 ਗੋਲੀਆਂ ਮਾਰੀਆਂ ਗਈਆਂ ਇਹਦੇ, ਉਨ੍ਹਾਂ ਵਿਚੋਂ ਬੱਚੇ ਦੇ ਵੀ ਗੋਲੀਆਂ ਜਾ ਲੱਗੀਆਂ ਤੇ ਉਹ ਮੌਕੇ ਤੇ ਮਰਿਆ। ਬਾਅਦ ਚ ਪਿਓ ਦੀ 2 ਦਸੰਬਰ ਨੂੰ, 26 ਜਨਵਰੀ ਦੀ ਨਵੰਬਰ ਦੀ ਵਾਰਦਾਤ ਹੈ, 2 ਦਸੰਬਰ ਨੂੰ ਪਿਓ ਦੀ ਵੀ ਮੌਤ ਹੋ ਗਈ। ਫਿਰ ਇਹਦੇ ਵਿਚ ਗਵਾਹਾਂ ਗਵਾਹਾਂ ਦਾ ਹਿਸਾਬ ਚੱਲਿਆ ਤੇ ਪੁਲਿਸ ਨੇ ਹੁਣ 3 ਪੁਲਿਸ ਮੁਲਾਜ਼ਮਾਂ ਦੇ ਖਿਲਾਫ਼ ਲੱਗੇ ਹੋਏ ਚਾਰਜਸ ਨੂੰ ਡਰਾਪ ਕਰ ਦਿੱਤਾ ਕਿ ਕੋਈ ਕਾਰਵਾਈ ਜਿਹੜੀ ਕੀਤੀ ਗਈ ਸੀ ਉਹ ਠੀਕ ਹੈ। 18 ਮਹੀਨਿਆਂ ਦਾ ਬੱਚਾ ਸੀ ਜੇਮਸਨ ਸ਼ਪੀਰੋ। ਮੈਂ ਜਿੰਨੀਆਂ ਵੀ ਅਜਿਹੀਆਂ ਘਟਨਾਵਾਂ ਦੇਖੀਆਂ ਨੇ, ਤਕਰੀਬਨ ਮੈਂ ਰਿਕਮੈਂਡ ਨਹੀਂ ਕਰ ਸਕਦਾ ਰੇਡੀਓ ਤੇ, ਪਰ ਜੇ ਹੋ ਸਕੇ ਤਾਂ ਨਾ ਹੀ ਇਨਵੋਲਵ ਕਰਿਆ ਕਰੋ। ਪੁਲਿਸ ਦੇ ਆਉਣ ਤੋਂ ਬਾਅਦ ਤਾਂ ਰਹਿੰਦੇ ਕੁਛ ਨਹੀਂ। ਕੀ ਇਹ ਬੰਦਾ ਵੀ ਸਜ਼ਾਏ ਮੌਤ ਦਾ ਹੱਕਦਾਰ ਸੀ? ਕੀ ਬੱਚਾ ਬਚਾ ਲਿਆ ਗਿਆ? ਕਦੇ ਮੈਂਟਲ ਐਕਟੀਵਿਟੀ ਹੁੰਦੀ ਆ, ਪੁਲਿਸ ਬੁਲਾ ਲੈਂਦੇ ਆ, ਗੋਲੀਆਂ ਮਾਰਦੇ ਆ, ਕੰਮ ਖਰਾਬ ਹੋ ਗਿਆ। ਹੁਣ ਜੇ ਬੱਚੇ ਨੂੰ ਫੜਨਾ, ਇੱਕ ਤਾਂ ਇੱਥੇ ਗੱਡੀਆਂ ਮਗਰ ਗੱਡੀਆਂ ਹੀ ਭਜਾਉਣ ਲੱਗ ਜਾਂਦੀ ਹੈ ਪੁਲਿਸ, ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਪਿੱਛਾ ਐਂ ਕਰਨਾ। ਸਾਨੂੰ ਪਤਾ ਕਿ ਉਹ ਸੜਕ ਤੇ ਬੰਦਾ ਕੋਈ ਖਤਰਨਾਕ ਢੰਗ ਨਾਲ ਗੱਡੀ ਚਲਾ ਰਿਹਾ, ਹੋਰ ਸਗੋਂ ਅਗਰੈਸ਼ਨ ਆ ਜਾਂਦਾ। ਮੈਨੂੰ ਇਹ ਵੀ ਗੱਲ ਕਦੇ ਸਮਝ ਨਹੀਂ ਆਈ ਕਿ ਹੋਰ ਕੋਈ ਤੌਰ ਤਰੀਕਾ ਨਹੀਂ ਹੈ ਕਿਸੇ ਢੰਗ ਨਾਲ ਕੰਟਰੋਲ ਕਰਨ ਦਾ, ਵੀ ਡੈਮੇਜ ਕੰਟਰੋਲ ਹੋਣੀ ਚਾਹੀਦੀ ਹੈ। ਇੱਥੇ ਤਾਂ ਡੈਮੇਜ ਵੱਧ ਜਾਂਦੀ ਹੈ। ਹੁਣ ਉਹਦੇ ਉੱਤੇ ਹੁਣ ਮੈਂ ਤਾਂ ਬੋਲ ਨਹੀਂ ਸਕਦਾ ਕੋਈ ਕਿ ਮੈਂ ਕਿਹੜਾ ਐਕਸਪਰਟ ਹਾਂ, ਪਰ ਮੇਰੇ ਨਤੀਜੇ ਸਮਾਜ ਵਿਚ ਇਹਦੇ ਵੇਖ ਰਿਹਾ ਲਗਾਤਾਰ। 45 ਗੋਲੀਆਂ ਮਾਰੇ ਜਾਣ ਦੀ ਜ਼ਰੂਰਤ ਪਈ ਹੈ ਕਿਸੇ ਬੰਦੇ ਨੂੰ ਰੋਕਣ ਘੇਰਨ ਵਾਸਤੇ, ਤੇ ਫਿਰ ਫਾਇਦਾ ਕੀ ਹੋਇਆ? ਫਿਰ ਬੱਚਾ ਤਾਂ ਫਿਰ ਉਹੀ ਲੈ ਜਾਂਦਾ, ਉਹਨੇ ਬੱਚੇ ਦਾ ਕਿੰਨਾ ਕੁ ਨੁਕਸਾਨ ਕਰ ਦੇਣਾ ਸੀ? ਮਾਰ ਹੀ ਦਿੰਦਾ ਨਾ। ਜੇ ਉਹਨੇ ਬੱਚੇ ਨੂੰ ਹੀ ਮਾਰ ਦੇਣਾ ਸੀ, ਉਹਨੇ ਆਪ ਹੀ ਮਰ ਜਾਣਾ ਸੀ, ਤਾਂ ਵੀ ਠੀਕ ਹੈ, ਫਿਰ ਪੁਲਿਸ ਦਾ ਕਦੋਂ ਤੇਲ ਫੂਕਿਆ? 45 ਗੋਲੀਆਂ ਦਾ ਵੀ ਖਰਚਾ ਪਿਆ। ਜਦੋਂ ਅਸੀਂ ਮਿਟੀਗੇਟ ਹੀ ਨਹੀਂ ਕਰ ਪਾ ਰਹੇ ਇਹਨਾਂ ਸਿਚੁਏਸ਼ਨਸ ਨੂੰ, ਇੱਥੇ ਸਜ਼ਾ ਦੇਣ ਦੀ ਮੈਂ ਗੱਲ ਕਦੇ ਵੀ ਨਹੀਂ ਕਰਦਾ ਕਿ ਮੁਲਾਜ਼ਮਾਂ ਨੂੰ ਸਜ਼ਾ ਦੇ ਦਿਓ, ਇਹ ਸਾਡਾ ਸਿਸਟਮ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ। ਪਰਿਵਾਰਾਂ ਦੇ ਛੋਟੇ ਮੋਟੇ ਝਗੜੇ ਵੀ ਹੁੰਦੇ ਆ ਜਿਹੜੇ, ਉਹ ਕਿਸੇ ਹੋਰ ਤਰ੍ਹਾਂ ਵਿਚਾਰੇ ਜਾਣੇ ਚਾਹੀਦੇ ਹੁੰਦੇ ਆ। ਬਹੁਤ ਜਗ੍ਹਾ ਤੇ ਆਇਆ ਕਿ ਐਂਬਰ ਅਲਰਟ ਹੋ ਗਈ, ਬਹੁਤੀ ਵਾਰ ਇਹੀ ਪਤਾ ਲੱਗਦਾ ਕਿ ਮਾਂ ਨੇ ਬੱਚਾ ਪਿਓ ਨੂੰ ਨਹੀਂ ਦਿੱਤਾ ਜਾਂ ਪਿਓ ਨੇ ਮਾਂ ਨੂੰ ਨਹੀਂ ਦਿੱਤਾ ਤੇ ਉਹ ਤੋਂ ਰਹਿ ਨਹੀਂ ਹੋਇਆ। ਇੱਕ ਤਾਂ ਅਸੀਂ ਮੋਹ ਵਿਚ ਹੈ, ਅਸੀਂ ਸਮਾਜ ਹੀ ਇਹੋ ਜਿਹਾ, ਬਿਕੋਜ਼ ਵੀ ਨੋ ਦੈਟ ਦਿਸ ਇਜ਼ ਮਾਈ ਕਿਡ। ਬਾਕੀ ਜੀਵ ਜਗਤ 'ਚ ਕਿਸੇ ਨੂੰ ਨਹੀਂ ਪਤਾ ਕਿ ਇਹ ਬੱਚਾ ਮੇਰਾ, ਕਿਉਂਕਿ ਅਸੀਂ ਇਹ ਸਮਾਜ ਇਸ ਤਰ੍ਹਾਂ ਦਾ ਸਿਰਜਿਆ ਹੋਇਆ ਇਹਦੇ ਵਿੱਚ ਮੈਂ ਤਾਂ ਆਉਣੀ ਸੀ। ਬੜੇ ਹੈਰਾਨ ਹੋ ਕੇ ਕਹਿਣਗੇ ਜੀ ਮੈਂ ਕਿੱਥੋਂ ਆਈ, ਪਰਿਵਾਰਕ ਰਿਸ਼ਤਿਆਂ 'ਚੋਂ ਮੈਂ ਆਉਣੀਓ ਆਉਣੀ ਹੈ। ਜਿਹੜਾ ਐਂਥਰੋਪੋਲੋਜੀ ਦੀ ਵਿਸ਼ਾਲ ਸਟੱਡੀ ਨੂੰ ਤੁਸੀਂ ਪਿਛਲੇ 25-30 ਹਜ਼ਾਰ ਸਾਲ ਤੋਂ ਜਦੋਂ ਇਹ ਨਵਾਂ ਮਨੁੱਖੀ ਸਮਾਜ ਸਿਰਜਿਆ, ਉਹਦਾ ਜੇ ਗਨਿਸ਼ਟ ਤੇ ਡੂੰਘਾ ਗੰਭੀਰ ਅਧਿਐਨ ਕਰੋਗੇ ਤੇ ਇਹ ਸਮੱਸਿਆਵਾਂ ਦੇ ਕੁਝ ਹੋਰ ਪਹਿਲੂ ਵੀ ਨਜ਼ਰ ਆਉਣਗੇ। ਅਸੀਂ ਇਹਦੇ ਉੱਤੇ ਕਦੇ ਧਰਮ ਨਾਲ, ਕਦੇ ਕਾਨੂੰਨਾਂ ਦੇ ਨਾਲ ਇਸ ਸਮਾਜ ਨੂੰ ਚੱਲਦਾ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਐਕਚੁਅਲੀ ਦਿਸ ਇਜ਼ ਅ ਪ੍ਰੈਸ਼ਰ ਕੁੱਕਰ ਜੋ ਸਾਡੀ ਸੋਸਾਇਟੀ ਹੈ, ਇਹਦੇ ਵਿੱਚ ਸਮੇਂ ਸਮੇਂ ਤੇ ਤਾਂ ਹੀ ਇਸ ਤਰ੍ਹਾਂ ਦੇ ਬਲਾਸਟ ਹੁੰਦੇ ਆ, ਕਿਉਂਕਿ ਅ ਲੋਟ ਆਫ ਥਿੰਗਸ ਆਰ ਬਬਲਿੰਗ, ਇਟਸ ਬੋਇਲਿੰਗ। ਐਕਚੁਅਲੀ ਅਵਰ ਸੋਸਾਇਟੀ ਇਜ਼ ਸਮੋਲਡਰਿੰਗ ਫਰੋਮ ਇਨਸਾਈਡ, ਇਟ ਕੈਨ ਬਲਾਸਟ ਐਨੀ ਟਾਈਮ। ਸੋ ਵੀ ਹੈਵ ਕਮ ਅਕ੍ਰੋਸ ਸਚ ਇੰਸੀਡੈਂਟਸ ਅ ਡੇ ਆਫਟਰ ਅਨਦਰ, ਇਦਾਂ ਦੇ ਕੰਮ ਚੱਲੀ ਜਾਂਦੇ ਆ। ਛੋਟੀਆਂ ਸਮਾਜਿਕ ਸਮੱਸਿਆਵਾਂ ਨੇ ਜਿਨ੍ਹਾਂ ਦਾ ਹੱਲ ਕਿਸੇ ਹੋਰ ਢੰਗ ਨਾਲ ਹੋ ਸਕਦਾ, ਪਰ ਉਹ ਮੌਤ ਵਿਚ ਤਬਦੀਲ ਹੋ ਰਹੀਆਂ ਨੇ। 18 ਸਾਲ ਦਾ ਬੱਚਾ ਗੋਲੀਆਂ ਨਾਲ ਮਾਰਿਆ ਗਿਆ, ਪਿਓ ਵੀ ਮਾਰਿਆ ਗਿਆ, ਔਰ ਪਿਓ ਬੱਚੇ ਨੂੰ ਕਿਉਂ ਚੱਕ ਕੇ ਲੈ ਕੇ ਗਿਆ? ਕਿਉਂਕਿ ਮਾਰ ਕੇ ਉਹਨੂੰ ਵੇਚਣਾ ਚਾਹੁੰਦਾ ਸੀ। ਕੀ ਉਹਦੀ ਮਾਨਸਿਕਤਾ ਬਾਰੇ ਸਾਨੂੰ ਪਤਾ ਸੀ ਕਿ ਕਹਾਣੀ ਚੱਲ ਰਹੀ ਹੈ? ਕਿ ਆਪਾਂ ਨੂੰ ਮੋਹ ਪਿਆ ਹੋ ਜਾਂਦਾ ਬੱਚਿਆਂ ਦੇ ਨਾਲ, ਕਿਸੇ ਦਾ ਬੱਚਾ ਇੱਕ ਰਾਤ ਘਰੇ ਨਾ ਆਵੇ, ਮਾਂ ਪਾਗਲ ਹੋ ਜਾਂਦੀ ਹੈ, ਪਿਓ ਵੀ ਪਾਗਲ ਹੁੰਦੇ ਹੋਣਗੇ। ਹੁਣ ਕਦੇ ਦਾ ਕਹਿਣਗੇ ਜੀ ਮਾਂ ਜ਼ਿਆਦਾ ਹੋਊਗੀ ਪਿਓ ਘੱਟ ਹੋਊਗਾ? ਹਾਂ ਸੱਚ, ਇਹਦੇ ਤੇ ਸ਼ੋਅ ਕਰ ਲਿਆ ਕਰਦੇ ਹਾਂ ਕਿ ਜੇ ਬੱਚਾ ਘਰ ਨਾ ਆਵੇ ਤੇ ਜ਼ਿਆਦਾ ਪਰੇਸ਼ਾਨੀ ਕਿਹਨੂੰ ਹੋਊਗੀ। ਇੱਦਾਂ ਦੇ ਟੌਪਿਕ ਤੇ ਕਾਲਾਂ ਲੈ ਲੈਣੇ, ਨਾਲੇ ਟਾਈਮ ਵੇਸਟ ਕਰ ਲਾਂਗੇ ਆਪਾਂ। ਸਮੱਸਿਆ ਤਾਂ ਆਪਾਂ ਹੱਲ ਕਰਨੀ ਨਹੀਂ। ਮਾਂ ਜ਼ਿਆਦਾ ਪਿਆਰ ਕਰਦੀ ਹੈ ਕਿ ਪਿਓ ਜ਼ਿਆਦਾ ਪਿਆਰ ਕਰਦਾ? ਫੇਸਬੁੱਕਾਂ ਤੇ ਇਹੀ ਲਿਖੀ ਜਾਂਦੇ ਆ। ਉਹ ਦੱਸੋ ਯਾਰ, ਉਹਦਾ ਆਪਣੀ ਕਿਸਮ ਦਾ ਪਿਆਰ, ਉਹਦਾ ਆਪਣੀ ਕਿਸਮ ਦਾ, ਦੋ ਚੀਜ਼ਾਂ ਨੂੰ ਕਾਹਨੂੰ ਮਿਲੀ ਜਾਂਦੇ ਹੋ? ਚਲੋ ਪਰ ਇਹ ਹੈ ਨਾ ਵੀ ਡਿਬੇਟ ਤੇ ਚੱਲ ਰਹੀ ਹੈ, ਪ੍ਰੋਗਰਾਮ ਵੀ ਚੱਲ ਰਹੇ ਨੇ, ਰੌਣਕਾਂ ਵੀ ਲੱਗੀਆਂ ਹੋਈਆਂ ਨੇ, ਤੇ ਰੌਣਕ ਮੇਲੇ ਜ਼ਿੰਦਗੀ ਚ ਚਾਹੀਦਾ, ਤੇ ਫਿਰ ਰੌਣਕ ਮੇਲਾ ਚੱਲੋ ਭਾਈ, ਰੌਣਕ ਮੇਲਾ ਕਰੀ ਚੱਲੋ, ਤੇ ਇੱਕ ਛੋਟੀ ਜਿਹੀ ਬ੍ਰੇਕ.
The views expressed on the preceding program may not necessarily be those of the owner or management of WTOR radio station.
Indus Hospital Pakistan bhar mein mustahiq afraad ke liye muft ilaaj ki sahuliyat faraham karta aaya hai aur ye sirf aapke diye hue ehtiyat se hi mumkin hua. Indus Hospital ke kaare khair mein hissadar baniye aur shamil ho jaiye Radio Saazo Awaaz.